ओंकार सतनाम करता पुरख निर्भो निर्वैर काल मुहूर्त अजूनी सैभं गुरु प्रसाद प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो श्री सवस्तुखेण समय सिमरन्तु नानक राम दामोदर माधवे वाहिगुरु जी का खालसा वाहिगुरु जी की फतेह। गुरु रूप सत्संग जीओ धन गुरु अर्जन देव जी महाराज का बख्शिश भरिया हुक्मनामा जो अठ पद्यां विच है। किधरे एक पद चार पंक्तियां का आंदा, किधरे किधरे छे ते अठ का भी आंदा। इस तरह के अष्टपदी किसे एक ख्याल नूं विस्तार दे नाल बयान करना होवे, एक पदे विच करना औखा होवे, फिर कई दफा दो पदा आउंदा है, ते पदा आउंदा है, चौ पदा आउंदा है, पंच पदा भी आउंदा है। फिर अवतारी पुरुषां ने ब्रह्म ज्ञानियां ने अठ पदे भी वरते ने अष्ट पदे, क्योंकि अखरी अर्थ भी लड़ी वार करते जाइए। अंदाजन अद्धा घंटा तो चाहिए है। इस वास्ते पहले आप इस महान वाक दे अखरी अर्थ सरवण करो, सोरठ राग दे अंदर सतगुरु का ये महान उच्चारण किया हुआ वाक है, इहदे उत्ते मंगला चरण भी है। दोहरा दें, साडे देश की एक परंपरा है, जद भी कोई महापुरुष किसी धर्म ग्रंथ की रचना करता है तो मंगल लाजमी गायन करता है, मंगलाचरण करता ही करता है। अक्सर सनातन मत के धर्म ग्रंथ, संगीत के ग्रंथ, कविता के ग्रंथ, उन्होंने मंगलाचरण मिलता है सुरस्ती का, गणेश का। ऐसा भारत के आदि काल तो मनिया गया कि सिद्धि दाता गणेश है और बुद्धि दाता सुरस्ते। पदार्थां दा दाता गणेश है, ज्ञान दी दाती सुरस्ते। कहिंदे ने मनुख नूं इन्हां दो चीजां दी लोड़ है। तन वास्ते पदार्थ चाहिए ने, मन वास्ते ज्ञान चाहिए। इस तों इलावा होर कोई बुक नहीं है। शरीरक बुक, मानसिक बुक, ਸਰੀਰ ਦੀ ਭੁੱਖ ਪਦਾਰਥ ਨੇ, ਮਨ ਦੀ ਭੁੱਖ ਗਿਆਨ ਹੈ। ਐਸਾ ਮੰਨਿਆ ਗਿਆ ਪਦਾਰਥ ਸਾਰੇ ਦੇ ਸਾਰੇ ਉਹਨਾਂ ਦਾ ਦਾਤਾ ਗਣੇਸ਼ ਹੈ। ਕਾਰੋ ਵਿਹਾਰੀ ਲੋਕ ਕੋਈ ਦੁਕਾਨ ਖੋਲ੍ਹਦੇ ਨੇ, ਮਕਾਨ ਦਾ ਮਹੂਰਤ ਕਰਦੇ ਨੇ, ਕੋਈ ਹੋਰ ਧੰਦਾ ਕਰਦੇ ਨੇ, ਪਹਿਲੇ ਪੂਜਾ ਗਣੇਸ਼ ਦੀ ਕਰਦੇ। ਇਹਨੂੰ ਸਿੱਧੀ ਦਾਤਾ ਮੰਨਦੇ ਨੇ। ਜਿਨ੍ਹਾਂ ਨੇ ਕੁਝ ਗਿਆਨ ਹਾਸਲ ਕਰਨਾ, ਕਵਿਤਾ ਸਿੱਖਣੀ ਹੈ, ਸੰਗੀਤ ਸਿੱਖਣਾ, ਐਸੇ ਲੋਕ ਫਿਰ ਸੁਰਸਤੀ ਦਾ ਪੂਜਨ ਕਰਦੇ। ਸਾਰੇ ਬੰਗਾਲ, ਆਸਾਮ ਅਤੇ ਥੋੜ੍ਹਾ ਜਿਹਾ ਬਿਹਾਰ ਵਿੱਚ ਸੁਰਸਤੀ ਪੂਜਨ ਸ਼ਿਖਰ 'ਤੇ ਹੈ। ਸੁਰਸਤੀ ਪੂਜਨ ਦਾ ਤਿਉਹਾਰ, ਸਭ ਤੋਂ ਵੱਡੇ ਪੱਧਰ ਦਾ ਤਿਉਹਾਰ ਬੰਗਾਲ ਦਾ ਤਿਉਹਾਰ ਹੈ। ਮਹਾਰਾਸ਼ਟਰ, ਥੋੜ੍ਹਾ ਜਿਹਾ ਆਂਧਰਾ, ਕਰਨਾਟਕ, ਥੋੜ੍ਹਾ ਜਿਹਾ ਗੁਜਰਾਤ, ਇੱਥੇ ਗਣੇਸ਼ ਦੀ ਪੂਜਾ ਸਿਖਰ 'ਤੇ ਹੈ ਅਤੇ ਗਣੇਸ਼ ਚਤੁਰਥੀ ਦਾ ਤਿਉਹਾਰ ਸਭ ਤੋਂ ਵੱਡੇ ਪੱਧਰ 'ਤੇ ਮਨਾਇਆ ਜਾਂਦਾ। ਬੜੀਆਂ ਬੜੀਆਂ ਝਾਂਕੀਆਂ ਨਿਕਲੀਆਂ। ਗੁਰਮਤਿ ਦਾ ਜ਼ਮਾਨਾ ਆਇਆ ਔਰ ਗੁਰਮਤਿ ਦੀ ਇਹ ਦੇਣ ਕਿ ਸਿੱਧੀ ਦਾ ਦਾਤਾ ਗਣੇਸ਼ ਹੈ ਔਰ ਬੁੱਧੀ ਦੀ ਦਾਤੀ ਸੁਰਸਤੀ ਹੈ, ਫਿਰ ਪਰਮਾਤਮਾ ਦੀ ਤਾਂ ਕੋਈ ਲੋੜ ਹੀ ਨਾ ਰਹਿ ਗਈ, ਫਿਰ ਪਰਮਾਤਮਾ 'ਤੇ ਕੁਛ ਵੀ ਨਹੀਂ। ਐਲਾਨੀਆ ਕਹਿ ਦਿੱਤਾ ਗੁਰੂ ਨਾਨਕ ਨੇ, ਸਿੱਧੀ ਅਤੇ ਬੁੱਧੀ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਤੋਂ ਨਹੀਂ ਮਿਲਦੀ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੰਗਲਾ ਚਰਨ ਉਸ ਇੱਕ ਦਾ ਹੈ ਜਿਹਦੇ ਹੱਥ ਵਿੱਚ ਸਭ ਕੁਛ ਹੈ। ਦਾਤੇ ਦਾਤ ਰੱਖੇ ਹੱਥ ਆਪਣੇ, ਜਿਸ ਭਾਵੇ ਤਿਸ ਦੇ। ਫਿਰ ਐਲਾਨੀਆ ਕਹਿ ਦਿੱਤਾ, ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ। ਭੁੱਲ ਕੇ ਵੀ ਨਾ ਜਾਣੀ ਅਤੇ ਨਾ ਮੰਨੀ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਵੀ ਦਾਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਐਲਾਨੀਆ ਕਹਿ ਦਿੱਤਾ, ਮੈਂ ਨਾ ਗਣੇਸ਼ ਹੈ ਪ੍ਰਥਮ ਬਣ। ਪ੍ਰਥਮ ਗਣੇਸ਼ ਦੀ ਪੂਜਾ ਕਿਉਂ? ਉਹ ਪਦਾਰਥਾਂ ਦਾ ਦਾਤਾ, ਰੋਜ਼ਗਾਰ ਦਾ ਦਾਤਾ ਹੈ, ਧਨ ਸੰਪਦਾ ਦਾ ਦਾਤਾ ਹੈ। ਤਨ ਨੂੰ ਪਦਾਰਥ ਚਾਹੀਦੇ ਨੇ, ਮਨ ਨੂੰ ਗਿਆਨ ਚਾਹੀਦਾ। ਪਰਮਾਤਮਾ ਤੋਂ ਬਿਨਾਂ ਵੀ ਇਹ ਸਭ ਕੁਝ ਪ੍ਰਾਪਤ ਹੋ ਸਕਦਾ, ਫਿਰ ਪਰਮਾਤਮਾ ਦੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ, ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇ। ਜਰਾ ਮਰਾ ਤਾਪ ਸਿਰ ਤਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾ। ਕੁਛ ਵੀ ਜੋ ਪ੍ਰਾਪਤ ਹੁੰਦਾ ਹੈ ਹਰੀ ਤੋਂ ਬਿਨਾਂ ਨਹੀਂ, ਸੁੱਖ ਦੁੱਖ ਨਫ਼ਾ ਨੁਕਸਾਨ ਸਭ ਪਰਮਾਤਮਾ ਦੇ ਬਣਾਏ ਹੋਏ ਨਿਯਮ ਵਿਧਾਨ ਦੇ ਮੁਤਾਬਕ ਮਨੁੱਖ ਨੂੰ ਪ੍ਰਾਪਤ ਹੁੰਦਾ। ਤੋ ਮੰਗਲਾ ਚਰਨ ਹੈ ਓਂਕਾਰ ਸਤਿਗੁਰ ਪ੍ਰਸਾਦ, ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਅਤੇ ਨਾਸ ਹੋ ਰਿਹਾ, ਸਤ ਸਰੂਪ ਹੈ, ਜੋ ਗਿਆਨ ਸਰੂਪ ਹੈ ਅਤੇ ਪ੍ਰਸਾਦ ਕਹੀਏ, ਕਿਰਪਾਲੂ ਹੈ, ਦਿਆਲੂ ਹੈ, ਕਰੁਣਾਕਰ ਹੈ, ਰਹੀਮ ਹੈ, ਕਰੀਮ ਹੈ। ਅੱਗੇ ਆ ਇਹ ਅਸ਼ਟਪਦੀਆਂ ਸਿਲਸਿਲਾਵਾਰ ਸਰਵਨ ਕਰੋ, ਕਿਉਂਕਿ ਕਾਫੀ ਲੰਬਾ ਵਾਕ ਹੈ। ਅਖਰੀ ਅਰਥ ਆਪ ਜੀ ਦੇ ਸਾਹਮਣੇ ਰੱਖਾਂ, ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਅਕਸਰ ਸੰਸਾਰ ਵਿੱਚ ਜਦ ਵੀ ਮਨੁੱਖ ਕਿਸੇ ਚੀਜ਼ ਦਾ ਕਰਤਾ ਬਣਦਾ, ਉਹਨੂੰ ਕਾਰਨ ਲੱਭਣਾ ਪੈਂਦਾ। अगर एक मुसव्वर ने तस्वीर बनानी है तो रंग तो चाहिए, बिना रंग तो तस्वीर किस तरह बनाएगा। फिर नमितो उपादान कारण भी चाहिए, पुरुष भी चाहिए जिस दे उपर तस्वीर बनानी है, कागज भी चाहिए। तां मुसव्वर तस्वीर बना सकता है, रंग नहीं है, बुरश नहीं है, कागज नहीं है, कारण नहीं है, नमितो उपादान कारण नहीं है, तो मुसव्वर तस्वीर नहीं बना सकता। भावे वो करता है, करते पणंदी उदे कोल खूबी है, तो कारण ते चाहिए। कुमार ने प्याले बनाने ने, घड़े बनाने ने, सुराइयां बनानियां, तो मिट्टी तो बिना किवें बनाए? मिट्टी कारण है, कुमार करता है, पर मेरे कारण नाल भी गल नहीं बनेगी। निमित्त उपादान कारण भी चाहिए, घुमदा होया चक भी चाहिए, चक नूं घुमाण वास्ते सोटा भी चाहिए, मिट्टी नूं गुन्नण वास्ते पानी भी चाहिए। ये सारे कारण ते निमित्त उपादान कारण कट्ठे होवन तां कुमार घड़े दा करता हो सकता है, प्यालियां दा करता हो सकता है। कारण नहीं तो करते तो कृत प्रगट नहीं होंगे। मिट्टी नहीं, घूमदा होया चक नहीं, तो कुमार कुछ भी नहीं बना सकता। रंग नहीं, बुरश नहीं, कलम नहीं, तो मुसव्वर चित्रकार कुछ भी नहीं बना सकता। क्या ये नियम परमात्मा से भी लागू होता है? जगत नूं बनाने लगे उसने इतना वड्डा जगत बनाया, आद काल तो विद्वान डुबदा च रहे हैं। और आपकी ज्ञात लई अर्ज करा, कुछ विद्वाना ने मन भी लिया, कर्ता परमात्मा है, कारण माया है, मादा है। फिर वो ये भी कहते ने जदों का परमात्मा है उदों का ही माया, जदों का ईश्वर है उदों का ये मैटर है, मटीरियल है, उदों का ये मादा है। बस इसे नूं इहदे विचों ही बनांदा रहिंदा, बनांदा रहिंदा। ये कर्ता जो परमात्मा है इहनूं भी कारण की लोड़ है। इसका मतलब परमात्मा भी मुताज है कारण, जैसे रंग नावन के मुसव्वर तस्वीर नहीं बना सकता, जैसे मिट्टी ना होवे ते कुमार घड़ा नहीं बना सकता, ये मादा नहीं है, माया नहीं है, तो फिर परमात्मा भी जगत की रचना नहीं कर सकता। ऐसा ख्याल कुछ विद्वाना ने, और बड़े बड़े पद्धर दे विद्वाना ने, ऋषि मुनिया ने दिते। इहदे नाल परमात्मा की सुतंत्रता नूं खंडित करन वाली गल है, जबकि खंडित नहीं हो सकती। महाराज इस नूं जिस ढंग नाल बयान करदे ने, सब जग जिने उपाया भाई करण कारण समरथ। वो करण भी है ते कारण भी है, दोहां दे समरथ। कारण उस तो वक नहीं है, वो करता अपने विचों कारण नो जन्म देंदा, उसे कारण दे मुताबिक जगत नो बनाता। कारण करते वस है जिनकल रखी दा, कारण करते दे अधीन है। कारण दा भी जन्मदाता करता है, इस वास्ते परमात्मा स्वतंत्र करता है, स्वतंत्र करता है। महाराज इत्थे कहिंदे ने वो समरथ है करता, वो समरथ है कारण, कारण उस तो वख नहीं। उम्मीद है गल पकड़ पकड़ दे चाहिए। वो ऐसा कुमार है ਪਹਿਲੇ ਆਪਣੇ ਵਿੱਚੋਂ ਮਿੱਟੀ ਨੂੰ ਜਨਮ ਦਿੰਦਾ, ਚੱਕ ਨੂੰ ਜਨਮ ਦਿੰਦਾ, ਫਿਰ ਘੜਿਆਂ ਨੂੰ ਜਨਮ ਦਿੰਦਾ। ਉਹ ਐਸਾ ਮੁਸੱਵਰ ਹੈ, ਪਹਿਲੇ ਆਪਣੇ ਅੰਦਰੋਂ ਰੰਗਾਂ ਨੂੰ ਜਨਮ ਦਿੰਦਾ, ਬੁਰਸ਼ ਨੂੰ ਜਨਮ ਦਿੰਦਾ, ਫਿਰ ਤਸਵੀਰ ਬਣਾ। ਉਹ ਐਸਾ ਕਰਤਾ ਹੈ, ਪਹਿਲੇ ਮਾਦਾ ਦੀ ਰਚਨਾ ਕਰ ਦਿੰਦਾ, ਫਿਰ ਸੰਸਾਰ ਬਣਾਉਂਦਾ, ਫਿਰ ਜਗਤ ਬਣਾਉਂਦਾ। ਮਾਦਾ ਕੀ ਸੀ? ਧੁੰਦ ਸੀ, ਪਾਣੀ ਸੀ ਔਰ ਮਿੱਟੀ ਸੀ। ਬਣਾਇਆ ਆਪਣੇ ਵਿੱਚੋਂ, ਫਿਰ ਇਸੇ ਤੋਂ ਜਗਤ ਦੀ ਗਾੜਤ ਗੜੀ, ਤਰ੍ਹਾਂ ਤਰ੍ਹਾਂ ਦੇ ਜੀਵਾਂ ਦੀ। ਸਾਚੇ ਤੇ ਪਵਨਾ ਬਾਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮਾ। ਧੁੰਦ, ਪਾਣੀ ਔਰ ਇਹ ਸਾਰਾ ਮਾਦਾ ਪਰਮਾਤਮਾ ਨੇ ਪਹਿਲੇ ਬਣਾਇਆ, ਫਿਰ ਇਸ ਤੋਂ ਜੀਵਾਂ ਦੀ ਰਚਨਾ ਕੀਤੀ, ਇਸ ਤੋਂ ਜਗਤ ਦੀ ਬਣਤਰ ਕੀਤੀ। ਇਸ ਵਾਸਤੇ ਉਹ ਸਰਬ ਕਲਾ ਸਮਰੱਥ ਹੈ, ਕਰਨ ਕਾਰਨ ਸਮਰੱਥ ਹੈ। ਉਹ ਕਰਤਾ ਐਸਾ ਹੈ ਕਿ ਪਹਿਲੇ ਕਾਰਨ ਨੂੰ ਜਨਮ ਦੇ ਦਿੰਦਾ, ਫਿਰ ਕਾਰਨ ਦੇ ਰਾਹੀਂ ਕ੍ਰਿਤ ਨੂੰ ਜੋ ਹੈ ਜਨਮ ਦਿੰਦਾ। ਐਸਾ ਉਹ ਸਮਰੱਥ ਪਰਿਪੂਰਨ ਪਰਮਾਤਮਾ ਹੈ। ਆਪਣੀ ਸਤਾ ਦੇਖੇ, ਉਸਨੇ ਇਸ ਤਨ ਦੀ ਰਚਨਾ ਕੀਤੀ ਔਰ ਤਨ ਦੇ ਅੰਦਰ ਜੀਵ ਦੀ ਰਚਨਾ ਕੀਤੀ। ਜੀਵ ਸਾਡਾ ਸੂਖਸ਼ਮ ਸਰੀਰ ਹੈ ਔਰ ਇਹ ਤਨ ਸਾਡਾ ਅਸਥੂਲ ਸਰੀਰ ਹੈ। ਅਸਥੂਲ ਸਰੀਰ ਦੀ ਉਮਰ ਹੈ 60 ਸਾਲ ਜੀਏਗਾ, 70 ਜੀਏਗਾ, 80 ਜੀਏਗਾ, 100 ਜੀਵੇਗਾ। ਚਲੋ ਰਸ਼ੀਆ ਦੇ 150 ਸਾਲ ਵੀ ਲੋਕ ਜੀਵਦੇ ਨੇ ਠੰਡੇ ਇਲਾਕਿਆਂ 'ਚ। ਜਿਸੇ ਗਰਮੀ ਦੇ 'ਚ ਪਈ ਹੋਈ ਚੀਜ਼ ਜਲਦੀ ਖਰਾਬ ਹੋ ਜਾਂਦੀ ਹੈ, ਫਰਿੱਜ ਦੇ 'ਚ ਰੱਖ ਰਹੀ ਹੈ ਅਤੇ ਬਹੁਤ ਸਮੇਂ ਤੱਕ ਰਹਿੰਦੀ ਹੈ। ਠੰਡੇ ਇਲਾਕਿਆਂ ਦੇ 'ਚ ਲੋਕਾਂ ਦੀ ਉਮਰ ਕੁਝ ਜ਼ਿਆਦਾ। 150-150 ਸਾਲ ਦੇ ਮਨੁੱਖ ਵੀ ਰਸ਼ੀਆ ਦੇ ਸੈਕੜੇ ਦੀ ਤਾਦਾਦ ਦੇ 'ਚ ਮੌਜੂਦ ਨੇ, ਚੰਗੇ ਭਲੇ ਮੌਜੂਦ ਨੇ, ਘੁੰਮਦੇ ਨੇ, ਫਿਰਦੇ ਨੇ। ਜ਼ਿਆਦਾਤਰ ਪੇਂਡੂ ਨੇ, ਹਯਾਲੀ ਨੇ, ਭੇਡਾਂ ਚਾਰਨ ਵਾਲੇ ਨੇ ਔਰ ਚੰਗੇ ਬਣੇ ਹੈਂ। 150 ਸਾਲ ਦੇ ਪਰ 400-500 ਭੇਡਾਂ ਨੂੰ ਚਰਾਉਣ ਵਾਸਤੇ ਵੀ ਜਾਂਦੇ ਨੇ, ਹਯਾਲੀ ਨੇ, ਹਾਜ਼ਰੀ। ਮੈਂ ਉਹਨਾਂ ਦੀ ਕਥਾ ਪੜ੍ਹ ਕੇ ਹੈਰਾਨ ਹੋਇਆ। 150-150 ਸਾਲ ਦੇ ਨੇ, ਦੌੜਦੇ ਨੇ, ਭੱਜਦੇ ਨੇ, ਭੇਡਾਂ ਨੂੰ ਕਾਬੂ ਕਰਦੇ। ਮੁਲਕ ਠੰਡਾ ਹੈ ਬੜਾ, ਭਾਵੇਂ 150 ਸਾਲ ਦੇ ਨੇ, ਫਿਰ ਵੀ ਉਮਰ ਸੀਮਤ ਹੈ। 150 ਸਾਲ ਬਾਅਦ ਸਰੀਰ ਖਤਮ ਹੋ ਜਾਂਦਾ। ਅੰਦਰ ਜੋ ਸਾਡੇ ਜੀਵ ਆਤਮਾ ਸੂਖਸ਼ਮ ਸਰੀਰ, ਇਹਦੇ ਲਈ ਸਮਾਂ ਨਿਰਧਾਰਿਤ ਨਹੀਂ ਹੈ। ਇਹ 100 ਸਾਲ ਦੇ 'ਚ ਖਤਮ ਨਹੀਂ ਆਉਂਦੀ, ਇਹ 1000 ਸਾਲ ਦੇ 'ਚ ਵੀ ਖਤਮ ਨਹੀਂ ਆਉਂਦੀ, ਇਹ 1,00,000 ਸਾਲ ਦੇ 'ਚ ਵੀ ਖਤਮ ਨਹੀਂ ਆਉਂਦੀ। ਸੂਖਸ਼ਮ ਸਰੀਰ ਨਹੀਂ ਖਤਮ ਹੋਣਾ। ਦੋਹਾਂ ਦੀ ਲੀਨਤਾ ਦੇ ਕੇਂਦਰ ਅਲੱਗ ਅਲੱਗ ਨੇ। ਤਨ ਅਸਥੂਲ, ਕਿਉਂਕਿ ਉਸ ਪਰਮਾਤਮਾ ਨੇ ਕਾਰਨ ਤੋਂ ਬਣਾਇਆ, ਮਿੱਟੀ ਤੋਂ ਬਣਾਇਆ, ਪਾਣੀ ਤੋਂ ਬਣਾਇਆ, ਪਵਨ ਤੋਂ ਬਣਾਇਆ, ਅਗਨ ਤੋਂ ਬਣਾਇਆ। ਕਾਰਨ ਤੋਂ ਕਰਤੇ ਨੇ ਇਹ ਘੜਾ ਰਚਿਆ, ਮਿੱਟੀ, ਚੱਕ, ਸੋਟਾ, ਪਾਣੀ, ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕਰਕੇ ਇਹ ਘੜਾ ਬਣਾਇਆ, ਇਹ ਬਾਂਡਾ ਬਣਾਇਆ। ਪਰ ਇਹਦੀ ਉਮਰ ਹੈ, ਜੈਸੇ ਇਹ ਆਪਣੀ ਉਮਰ ਤੱਕ ਪਹੁੰਚਦਾ ਹੈ ਤਾਂ ਮਿੱਟੀ ਮਿੱਟੀ ਸਮਾ ਜਾਂਦੀ ਹੈ, ਪਵਨ ਪਵਨ ਦੇ ਸਮਾ ਜਾਂਦੀ ਹੈ, ਪਾਣੀ ਪਾਣੀ ਦੇ ਸਮਾ ਜਾਂਦਾ। ਅਗਨ ਅਗਨ ਦੇ ਸਮਾ ਜਾਂਦੀ ਹੈ। ਰਹਿ ਗਈ ਜੀਵ ਆਤਮਾ, ਨਾ ਇਹ ਮਿੱਟੀ ਹੈ, ਨਾ ਇਹ ਪਾਣੀ ਹੈ, ਨਾ ਇਹ ਪਵਨ ਹੈ, ਨਾ ਇਹ ਅਗਨ। ਫਿਰ ਇਹ ਕਿਸ ਦੇ ਸਮਾਵੇ? ਇਸ ਜੀਵ ਆਤਮਾ ਨੂੰ ਮਨ ਵੀ ਕਹਿੰਦੇ ਨੇ ਔਰ ਮਨ ਨੂੰ ਕਿਧਰੇ ਕਿਧਰੇ ਜੀਵ ਆਤਮਾ ਵੀ ਕਹਿੰਦੇ। ਗਿਆਨ ਗੁਰੂ ਆਤਮ ਉਪਦੇਸ਼ੋ ਇੱਥੇ ਆਤਮਾ ਦੇ ਅਰਥ ਮਨ ਬੜੇ ਧਿਆਨ ਨਾਲ ਸੁਣ ਲੈਣਾ। ਤਨ ਦੇ ਵਿੱਚ ਮਾਸ ਹੈ, ਹੱਡੀਆਂ ਨੇ, ਫਿਰ ਸਵਾਸ ਚੱਲਦੇ ਨੇ, ਖੂਨ ਗਰਦਿਸ਼ ਕਰਦਾ। ਜੀਵ ਆਤਮਾ ਦੇ ਵਿੱਚ ਅਨੰਤ ਜਨਮਾਂ ਦੀਆਂ ਯਾਦਾਂ ਨੇ, ਸੰਸਕਾਰ ਨੇ, ਕੀਤੇ ਹੋਏ ਪੁੰਨ ਪਾਪ ਨੇ, ਸਭ ਕੁਝ ਵਿੱਚ ਹੈ। ਔਰ ਰੋਜ਼ ਰੋਜ਼ ਉਸਦੇ 'ਚ ਪੈਂਦਾ ਜਾ ਰਿਹਾ। ਜਿਵੇਂ ਰੋਜ਼ ਰੋਜ਼ ਅਸੀਂ ਭੋਜਨ ਖਾ ਰਹੇ ਹਾਂ ਅਤੇ ਭੋਜਨ ਦਾ ਕੁਝ ਹਿੱਸਾ ਸਾਡੇ ਸਰੀਰ ਵਿੱਚ ਰਹਿ ਜਾਂਦਾ, ਉਹੀ ਮਾਸ, ਖੂਨ, ਸ਼ਕਤੀ, ਚਰਬੀ ਬਣਦਾ। ਰੋਜ਼ ਰੋਜ਼ ਸਾਡੇ ਸੰਸਕਾਰਾਂ ਵਿੱਚ ਵਾਧਾ ਹੋ ਰਿਹਾ, ਕਿਉਂਕਿ ਰੋਜ਼ ਰੋਜ਼ ਕਰਮ ਕਰਦੇ ਹਾਂ। ਜਿਹੜਾ ਕਰਮ ਪੂਰੇ ਮਨ ਦੇ ਨਾਲ ਆਉਂਦਾ, ਉਹਦੀ ਅੰਦਰ ਛਾਪ ਬਣ ਜਾਂਦੀ ਹੈ, ਸੰਸਕਾਰ ਬਣ ਜਾਂਦਾ, ਉਹ ਸੂਖਸ਼ਮ ਸਰੀਰ ਜੀਵ ਆਤਮਾ ਦਾ ਹਿੱਸਾ ਬਣਦਾ। ਤਨ ਦੇ ਨਾਸ ਹੁੰਦਿਆਂ ਪਾਣੀ ਪਾਣੀ ਚਲਾ ਗਿਆ, ਪਵਨ ਪਵਨ, ਮਿੱਟੀ ਮਿੱਟੀ, ਅਗਨ ਅਗਨ, ਉਹ ਜੀਵ ਆਤਮਾ ਕਿੱਥੇ ਜਾਏ? ਉਹਦੇ 'ਚ ਕੀ ਨੇ ਯਾਦਾਂ? ਅਨੰਤ ਜਨਮਾਂ। ਉਸਦੇ ਅੰਦਰ ਕੀ ਨੇ? ਸੰਸਕਾਰ, ਕੀਤੇ ਹੋਏ ਕਰਮਾਂ ਦੇ। ਅਤੇ ਸੰਸਕਾਰ ਕਿਹੋ ਜਿਹਾਂ ਦੇ ਨੇ? ਉਹ ਪੁੰਨ ਹੈ, ਪਾਪ ਹੈ, ਇਹੀ ਅੰਦਰ ਲਿਖਿਆ ਗਿਆ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ। ਕਰਦਿਆਂ ਲਿਖਿਆ ਜਾਂਦਾ, ਕਰਦਿਆਂ ਲਿਖਿਆ ਜਾਂਦਾ, ਕਰਦਿਆਂ ਲਿਖਿਆ ਜਾਂਦਾ। ਅਗਰ ਮਨ ਕਰਕੇ ਤੁਸੀਂ ਕਥਾ ਸੁਣ ਰਹੇ ਹੋ, ਅੰਦਰ ਲਿਖੀ ਜਾ ਰਹੀ। ਮਨ ਕਰਕੇ ਕੀਰਤਨ ਸੁਣ ਰਹੇ ਹੋ, ਕੀਰਤਨ ਅੰਦਰ ਲਿਖਿਆ ਜਾ ਰਿਹਾ। ਮਨ ਕਰਕੇ ਪਾਠ ਕਰਦੇ ਹੋ, ਅੰਦਰ ਲਿਖਿਆ ਜਾ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਮਨ ਕਰ ਕਬੂ ਨਾ ਹਰ ਗੁਣ ਕਰ। ਮਨ ਕਰਕੇ ਮਨੁੱਖ ਹਰੀ ਦੇ ਗੀਤ ਨਹੀਂ ਗਾਉਂਦਾ, ਮਨ ਕਰਕੇ ਕੀਰਤਨ ਨਹੀਂ ਸੁਣਦਾ, ਮਨ ਕਰਕੇ ਪ੍ਰਭੂ ਦਾ ਨਾਮ ਨਹੀਂ ਜਪਦਾ। ਇਸ ਵਾਸਤੇ ਪਰਮਾਤਮਾ ਦੇ ਨਾਮ ਦੇ ਸੰਸਕਾਰ ਅੰਦਰ ਨਹੀਂ ਬਣਦੇ, ਨਹੀਂ ਬਣਦੇ। ਜਿਹੜਾ ਜਿਹੜਾ ਕੰਮ ਮਨ ਕਰਕੇ ਨਾ ਕੀਤਾ ਜਾਏ, ਉਹ ਸੂਖਸ਼ਮ ਸਰੀਰ ਦਾ ਹਿੱਸਾ ਨਹੀਂ ਬਣਦਾ। ਇਹਨੂੰ ਮੈਂ ਆਮ ਉਦਾਹਰਣ ਦੇ ਨਾਲ ਜੋ ਹੈ ਦਰਸਾਉਂਦਾ ਹੁੰਦਾ। ਪਾਣੀ ਦਾ ਗਲਾਸ ਸਾਰਾ ਦਿਨ ਮੇਰੇ ਅੱਗੋਂ ਪਿਆ, ਮੈਂ ਪੀਤਾ ਹੀ ਨਹੀਂ, ਕੰਠ ਤੋਂ ਥੱਲੇ ਹੀ ਨਹੀਂ ਕੀਤਾ, ਮੇਰੇ ਸਰੀਰ ਦਾ ਹਿੱਸਾ ਨਹੀਂ ਬਣਿਆ। ਸਾਰਾ ਦਿਨ ਭੋਜਨ ਦੀ ਥਾਲੀ ਮੇਰੇ ਅੱਗੋਂ ਪਈ ਰਹੀ ਹੈ, ਮੈਂ ਖਾਧੇ ਹੀ ਨਹੀਂ, ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣਿਆ। ਸਾਰਾ ਦਿਨ ਜ਼ਬਾਨ ਮੇਰੀ ਬਾਣੀ ਪੜ੍ਹਦੀ ਰਹੀ ਹੈ, ਪਰ ਇਹਦੇ 'ਚ ਮੇਰਾ ਮਨ ਨਹੀਂ ਸੀ, ਤੋ ਇੱਕ ਪੰਕਤੀ ਦੇ ਵੀ ਅੰਦਰ ਸੰਸਕਾਰ ਨਹੀਂ ਬਣਦਾ। ਗੁਸਤਾਖੀ ਮਾਫ ਔਰ ਖਿਮਾ ਮੈਂ ਬਾਰ ਬਾਰ ਮੰਗਾ ਉਹਨਾਂ ਸੱਜਣਾ ਤੋਂ। 18-18 ਘੰਟੇ ਪਾਠ ਕਰਨ ਵਾਲੇ ਮੈਂ ਪਾਠੀ ਦੇਖੇ ਨੇ, ਸੰਸਕਾਰ ਇੱਕ ਪੰਕਤੀ ਦੇ ਵੀ ਨਹੀਂ ਬਣਦੇ। ਕਿਉਂ? ਮਨ ਕਰ ਕਬੂ ਨਾ ਹਰ ਗੁਣ ਗਾਵੇ। ਜਿਹੜਾ ਕੰਮ ਮਨ ਕਰਕੇ ਕੀਤਾ ਜਾਏ, ਮਨ ਦਾ ਹਿੱਸਾ ਬਣਦਾ। ਜਿਹੜਾ ਕਰਮ ਮਨ ਕਰਕੇ ਕੀਤਾ ਹੀ ਨਾ ਜਾਏ, ਉਹ ਮਨ ਦਾ ਹਿੱਸਾ ਨਹੀਂ ਬਣਦਾ। ਦੂਸਰਾ ਨੁਕਤਾ ਸੁਣ ਲਓ ਅਤੇ ਮੈਂ ਅੱਗੇ ਚੱਲਾਂ। ਰੋਜ਼ ਰੋਜ਼ ਜ਼ਮਾਨਾ ਬੁਰਾ ਹੁੰਦਾ ਜਾ ਰਿਹਾ, ਰੋਜ਼ ਰੋਜ਼ ਸੰਸਾਰ ਬੁਰਾ ਹੁੰਦਾ ਜਾ ਰਿਹਾ, ਰੋਜ਼ ਰੋਜ਼ ਸੰਸਾਰ ਪਾਪੀ ਹੁੰਦਾ ਜਾ ਰਿਹਾ, ਪੁਨੀਤ ਨਹੀਂ, ਪੁਨੀਤ ਨਹੀਂ। ਉਹਦਾ ਕਾਰਨ, ਕੋਈ ਵੀ ਬੁਰਾ ਕੰਮ ਕਰਨਾ ਹੈ, ਉਹਦੇ 'ਚ ਮਨ ਪੂਰਾ ਹੁੰਦਾ। ਪੂਰਾ ਕਿਉਂ? ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ। ਚੋਰੀ ਕਰਨੀ ਹੈ ਮੈਂ, ਤਾਂ ਸਮਾਜ ਹੈ, ਕਾਨੂੰਨ ਹੈ, ਉਹਦੇ 'ਚ ਮੇਰਾ ਪੂਰਾ ਮਨ ਹੈ। ਚੋਰੀ ਦੇ ਮੈਂ ਆਪਣੇ ਆਪ ਨੂੰ ਬਚਾਉਣਾ ਕਿਵੇਂ, ਅਤੇ ਚੋਰੀ ਵੀ ਕਰਨੀ, ਪੂਰਾ ਮਨ ਹੈ। ਚੋਰੀ ਦੇ ਅੰਦਰ ਸੰਸਕਾਰ ਬਣ ਜਾਣਗੇ, ਬਲਾਤਕਾਰ ਦੇ ਅੰਦਰ ਸੰਸਕਾਰ ਬਣ ਜਾਣਗੇ, ਕਤਲ ਦੇ ਅੰਦਰ ਸੰਸਕਾਰ ਬਣ ਜਾਣਗੇ, ਬੇਈਮਾਨੀ ਅਤੇ ਠੱਗੀ ਦੇ ਅੰਦਰ ਸੰਸਕਾਰ ਬਣ ਜਾਣਗੇ, ਲਿਖੇ ਜਾਣਗੇ। ਕਿਉਂ? ਉਸ ਕਰਮ ਵਿੱਚ ਮਨ ਪੂਰਾ ਹੁੰਦਾ। ਕਾਰਨ ਖਤਰਾ, ਖਤਰਾ ਸਮਾਜ ਦਾ ਔਰ ਕਾਨੂੰਨ ਦਾ। ਤੋ ਮਨ ਪੂਰਾ ਸੰਸਾਰ ਵਿੱਚ ਮਨੁੱਖ ਬੁਰਾ ਕਰ ਰਿਹਾ ਪੂਰੇ ਮਨ ਨਾਲ, ਝੂਠ ਬੋਲ ਰਿਹਾ ਪੂਰੇ ਮਨ ਨਾਲ, ਸੱਚ ਦੀ ਬਾਣੀ ਪੜ ਰਿਹਾ ਪੂਰੇ ਮਨ ਨਾਲ ਨਹੀਂ। ਤੋ ਝੂਠ ਰੋਜ਼ ਰੋਜ਼ ਵੱਧਦਾ ਜਾ ਰਿਹਾ, ਪਾਪ ਰੋਜ਼ ਰੋਜ਼ ਵੱਧਦਾ ਜਾ ਰਿਹਾ, ਅਨਰਥ ਰੋਜ਼ ਰੋਜ਼ ਵੱਧਦਾ ਜਾ ਰਿਹਾ, ਕਿਉਂਕਿ ਇਹ ਸਾਰੇ ਦਾ ਸਾਰਾ ਮਨ ਨਾਲ ਕੀਤਾ ਔਰ ਮਨ ਦਾ ਹਿੱਸਾ ਬਣ ਜਾਂਦਾ। ਇਸ ਤਨ ਦੇ ਨਾਸ ਹੁੰਦਿਆਂ ਮਨ ਨਾਸ ਨਹੀਂ ਆਉਂਦਾ। ਇਸ ਸਰੀਰ ਦੇ ਨਾਸ ਹੁੰਦਿਆਂ ਸੂਖਸ਼ਮ ਸਰੀਰ ਨਾਸ ਨਹੀਂ ਆਉਂਦਾ। ਇਸ ਸਰੀਰ ਦੀ ਉਮਰ ਵੱਧ ਤੋਂ ਵੱਧ ਚਲੋ ਮੰਨ ਲਓ 100 ਸਾਲ, ਅਗਲੇ ਵੀ ਕੋਈ ਕੋਈ ਜੀਂਦਾ। ਮੈਂ ਦੇਖਿਆ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਗਾਲਬਨ 99 ਸਾਲ ਦੇ ਸਨ, 99 ਸਾਲ ਦੇ ਹੋ ਕੇ ਉਹਨਾਂ ਨੇ ਸਰੀਰ ਦਾ ਚੋਲਾ ਛੱਡਿਆ, ਪਰ ਕਰੀਬਨ ਕਰੀਬਨ ਭੱਜਦੇ ਦੌੜਦੇ ਸਨ ਇੱਥੇ ਆ ਕੇ, ਮੱਥਾ ਟੇਕਣ ਵੀ ਆਉਣਾ, ਦਰਸ਼ਨ ਵੀ ਕਰਨੇ। ਉਹਨਾਂ ਦੀ ਉਮਰ ਦੇਖ ਕੇ ਮੈਨੂੰ ਹੈਰਾਨਗੀ ਆਉਂਦੀ ਸੀ, ਸਾਡੇ ਨਾਲੋਂ ਵੀ ਤਕੜਾ। ਭੱਜਣਾ, ਦੌੜਨਾ, ਦੌੜਦੇ ਜਾਣਾ, ਮੱਥਾ ਟੇਕਣ, ਉਮਰ ਬੜੀ ਲੰਬੀ। ਇਸ ਤਰ੍ਹਾਂ 2-4 ਮਹਾਂਪੁਰਸ਼ ਮੈਂ ਹੋਰ ਵੀ ਦੇਖੇ, 90, 95, 100 ਸਾਲ ਪਾਇਆ, ਬਹੁਤ ਅੱਛੀ ਸੰਜਮ ਨਾਲ ਰੱਖੀ ਹੋਈ, ਪਰ ਫਿਰ ਵੀ ਸਰੀਰ ਦੀ ਉਮਰ ਹੈ ਚਲੋ 100 ਸਾਲ। ਇਹ ਜੋ ਸੂਖਸ਼ਮ ਸਰੀਰ ਹੈ ਇਹਦੀ ਕੋਈ ਉਮਰ ਨਹੀਂ, ਇਹ ਲੱਖਾਂ ਸਾਲ ਤੱਕ ਹੋ ਸਕਦਾ, ਕਰੋੜਾਂ ਸਾਲ ਤੱਕ ਹੋ ਸਕਦਾ। ਅਸੀਂ ਆਪਣੇ ਸੂਖਸ਼ਮ ਸਰੀਰ ਨੂੰ ਲਈਏ, ਜਦੋਂ ਦਾ ਸੰਸਾਰ ਬਣਿਆ ਉਦੋਂ ਦਾ ਹੈ ਇਹ ਤਨ, ਜਦੋਂ ਦਾ ਸੰਸਾਰ ਬਣਿਆ ਉਦੋਂ ਦਾ ਨਹੀਂ ਹੈ। ਇਹਨੂੰ ਤਾਂ ਬਣਿਆ 40 ਸਾਲ, 50 ਸਾਲ, 60 ਸਾਲ, 70, 80 ਹੋਏ, 5-10 ਸਾਲ ਹੋਏ ਨੇ ਜੇ ਬੱਚੇ ਨੇ। ਅੰਦਰ ਜਿਹੜਾ ਸੂਖਸ਼ਮ ਸਰੀਰ ਹੈ ਇਹ ਉਦੋਂ ਦਾ ਬਣਿਆ ਜਦੋਂ ਦਾ ਪ੍ਰਭੂ ਨੇ ਸੰਸਾਰ ਬਣਾਇਆ, ਉਦੋਂ ਦਾ। ਯਾਤਰਾ ਸਫਲ ਤਾਂ ਹੁੰਦੀ ਹੈ, ਮਿੱਟੀ ਵਿੱਚ ਮਿੱਟੀ ਸਮਾਵੇ, ਪਵਨ ਵਿੱਚ ਪਵਨ ਸਮਾਵੇ, ਅਗਨ ਵਿੱਚ ਅਗਨ ਸਮਾਵੇ, ਉਸ ਤੋਂ ਪਹਿਲੇ ਸੂਖਸ਼ਮ ਸਰੀਰ ਪਰਮਾਤਮਾ ਵਿੱਚ ਲੀਨ ਹੋ ਜਾਏ। ਇਹਦੀ ਜਗ੍ਹਾ ਪਰਮਾਤਮਾ ਹੋਰ ਕੋਈ ਵੀ ਨਹੀਂ। ਜਦ ਕੋਈ ਕਹਿੰਦਾ ਮਨ ਤਾਂ ਟਿਕਦਾ ਹੀ ਨਹੀਂ, ਘਰ ਦੇ 'ਚ ਨਹੀਂ ਟਿਕਦਾ, ਦੁਕਾਨ 'ਤੇ ਨਹੀਂ ਟਿਕਦਾ, ਕਾਰੋਬਾਰ ਦੇ 'ਚ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ, ਜਦ ਮੈਨੂੰ ਕੋਈ ਕਹਿੰਦਾ, ਮੈਂ ਕਿਹਾ ਵਿਚਾਰਾ ਓਪਰੇ ਥਾਵਾਂ 'ਤੇ ਕਿਸ ਤਰ੍ਹਾਂ ਟਿਕੇ, ਆਪਣਾ ਘਰ ਹੋਵੇ ਤਾਂ ਟਿਕੇ। ਅਤੇ ਮਨ ਦਾ ਘਰ ਤਾਂ ਪਰਮਾਤਮਾ ਦਾ ਘਰ ਹੈ। ਮੇਰੇ ਮਨ ਪਰਵੇਸੀ ਵੇ ਪਿਆਰੇ ਆਓ ਗਏ, ਨਹੀਂ ਟਿਕੇਗਾ। ਹਰ ਚੀਜ਼ ਤੋਂ ਮਨ ਉਕਤਾ ਜਾਏਗਾ, ਹਰ ਚੀਜ਼ ਤੋਂ ਮਨ ਬੇਜ਼ਾਰ ਹੋ ਜਾਏਗਾ, ਕਿਉਂਕਿ ਉਹਦਾ ਘਰ ਹੀ ਨਹੀਂ। ਸਭ ਰਸਤੇ ਦੇ ਪੜਾਓ ਨੇ, ਪੁੱਤਰ ਮਿਲ ਗਏ ਨੇ ਰਸਤੇ ਦਾ ਪੜਾਓ ਹੈ, ਪਤਨੀ ਮਿਲ ਗਈ ਹੈ ਰਸਤੇ ਦਾ ਪੜਾਓ ਹੈ, ਪਤੀ ਮਿਲ ਗਿਆ ਰਸਤੇ ਦਾ ਪੜਾਓ ਹੈ, ਭੈਣ ਭਰਾ ਮਿਲ ਗਏ ਨੇ ਰਸਤੇ ਦਾ ਪੜਾਓ ਹੈ, ਪ੍ਰਭਤਾ ਮਿਲ ਗਈ ਹੈ, ਇੱਜ਼ਤ ਮਾਣ ਮਰਿਆਦਾ ਮਿਲ ਗਈ ਹੈ, ਸੁੰਦਰ ਰਹਿਣ ਨੂੰ ਮਹਿਲ ਮਾੜੀਆਂ ਮਿਲ ਗਈਆਂ। ਸਭ ਰਸਤੇ ਦਾ ਪੜਾਓ ਹੈ, ਨਹੀਂ ਟਿਕੇਗਾ ਮਨ। ਇੱਕ ਝੁੱਗੀ ਵਿੱਚ ਭਿਖਾਰੀ ਉਦਾਸ ਆਉਂਦਾ ਹੈ, ਮਹਿਲਾਂ ਵਿੱਚ ਬੜੇ ਬੜੇ ਹੁਕਮਰਾਨ ਵੀ ਰੋਂਦੇ ਪਿੱਟਦੇ ਰਹਿੰਦੇ, ਕਿਸੇ ਦਾ ਮਨ ਕਿਧਰੇ ਨਹੀਂ ਟਿਕਦਾ, ਨਾ ਮਹਿਲ ਵਿੱਚ ਟਿਕਦਾ ਨਾ ਝੌਂਪੜੀ ਵਿੱਚ, ਨਾ ਬਾਜ਼ਾਰ ਵਿੱਚ ਟਿਕਦਾ, ਨਾ ਕਾਰੋਬਾਰ ਵਿੱਚ, ਨਾ ਪਰਿਵਾਰ ਵਿੱਚ। ਇਹ ਟਿਕ ਸਕਦਾ ਤਾਂ ਨਿਰੰਕਾਰ ਵਿੱਚ। ਅਕਸਰ ਕੀ ਹੁੰਦਾ, ਇਹ ਤਨ ਇਹ ਪੰਜ ਤੱਤ ਨੇ ਇਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਮਿੱਟੀ ਆਪਣੇ ਘਰ ਚਲੀ ਜਾਂਦੀ ਹੈ, ਪਾਣੀ ਆਪਣੇ ਘਰ ਚਲਾ ਜਾਂਦਾ, ਪਵਨ ਆਪਣੇ ਘਰ ਚਲੀ ਜਾਂਦੀ ਹੈ, ਅਗਨ ਆਪਣੇ ਘਰ ਚਲੀ ਜਾਂਦੀ ਹੈ। ਸੂਖਸ਼ਮ ਸਰੀਰ ਜੋ ਪਰਮਾਤਮਾ ਤੋਂ ਆਇਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੋਲ ਪਛਾਣ, ਇਹ ਉੱਥੇ ਜਾਂਦਾ ਤਾਂ ਅਨੰਤ ਜਨਮਾਂ ਤੋਂ ਭਟਕ ਰਿਹਾ। ਜਮ ਜਮ ਮਰੇ ਮਰੇ ਫਿਰ ਜੰਮੇ, ਫਿਰ ਇਹ ਸਥੂਲ ਦੇ ਹੀ ਧਾਰਨ ਕਰ ਲੈਂਦਾ। ਸਰੀਰ ਦੇ ਅੰਦਰ ਸਵਾਸ ਚੱਲਦੇ ਨੇ, ਨਾ ਚੱਲਣ ਤੇ ਸਰੀਰ ਦੀ ਮੌਤ ਹੈ। ਸਰੀਰ ਦੇ ਅੰਦਰ ਖੂਨ ਗਰਦਿਸ਼ ਕਰਦਾ, ਨਾ ਕਰੇ ਤੇ ਸਰੀਰ ਦੀ ਮੌਤ ਹੈ। ਮਨ ਦੇ ਅੰਦਰ ਕਾਮਨਾਵਾਂ ਚੱਲਦੀਆਂ ਨੇ, ਨਾ ਚੱਲਣ ਤੇ ਮਨ ਦੀ ਮੌਤ ਹੈ। ਤਨ ਮਰ ਕੇ ਤੱਤਾਂ ਦੇ ਤੱਤ ਲੀਨ ਹੋ ਜਾਂਦਾ, ਮਨ ਮਰ ਕੇ ਪਰਮਾਤਮਾ ਦੇ ਚ ਲੀਨ ਹੋ ਜਾਂਦਾ। ਮਨ ਮਰੇ ਦਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਾਏ। ਉਮੀਦ ਇਹ ਗੱਲ ਪਕੜ ਦੇ ਚਾਹੀ। ਤਨ ਮਰ ਕੇ ਮਿੱਟੀ ਦੇ ਚ ਮਿੱਟੀ ਹੁੰਦਾ, ਮਨ ਮਰ ਕੇ ਜੋਤ ਦੇ ਚ ਜੋਤ ਹੁੰਦਾ। ਤਨ ਮਰ ਕੇ ਪਾਣੀ ਵਿੱਚ ਪਾਣੀ ਆਉਂਦਾ, ਪਵਨ ਵਿੱਚ ਪਵਨ ਹੋ ਜਾਂਦਾ, ਅਗਨ ਵਿੱਚ ਅਗਨ ਹੋ ਜਾਂਦਾ, ਮਿੱਟੀ ਵਿੱਚ ਮਿੱਟੀ ਹੋ ਜਾਂਦਾ। ਮਨ ਮਰ ਕੇ ਪਰਮਾਤਮਾ ਵਿੱਚ ਪਰਮਾਤਮਾ ਹੋ ਜਾਂਦਾ। ਹੁੰਦਾ ਕੀ ਹੈ, ਮਿੱਟੀ ਚ ਮਿੱਟੀ ਤੇ ਅਸੀਂ ਹੁੰਦੇ ਰਹੇ, ਕਈ ਦਫਾ ਹੋ ਚੁੱਕੇ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ। ਮਿੱਟੀ ਦੇ ਚ ਮਿੱਟੀ ਤੇ ਕਈ ਦਫਾ ਹੋਇਆ, ਹੁਣ ਫਿਰ ਹੋਵਾਂਗੇ। ਪਾਣੀ ਦੇ ਚ ਪਾਣੀ ਤੇ ਕਈ ਦਫਾ ਹੋਇਆ, ਅਗਨ ਦੇ ਚ ਅਗਨ ਤੇ ਕਈ ਦਫਾ ਹੋਇਆ, ਪਰਮਾਤਮਾ ਦੇ ਚ ਪਰਮਾਤਮਾ ਨਹੀਂ ਹੋਇਆ। ਨਹੀਂ, ਜਿਤਨੇ ਚਿਰ ਤੱਕ ਨਹੀਂ ਆਵਾਂਗੇ ਉਤਨੇ ਚਿਰ ਤੱਕ ਬਾਰ ਬਾਰ ਮਿੱਟੀ ਚ ਮਿੱਟੀ ਹੁੰਦੇ ਰਹਾਂਗੇ, ਹੁੰਦੇ ਰਹਾਂਗੇ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਦਮ। ਸੂਖਸ਼ਮ ਸਰੀਰ ਕਾਫੀ ਲੰਬੇ ਸਮੇਂ ਤੱਕ ਰਹਿੰਦੇ, ਜੈਸੇ ਅਸਥੂਲ ਸਰੀਰ। ਇਹਨਾਂ 'ਚ ਅਸੀਂ ਕੁਝ ਦੇਖਦੇ ਹਾਂ, ਬੜੇ ਨੇਕ ਨੇ, ਸਤਸੰਗੀ ਨੇ, ਪਰ ਕੁਝ ਕੁਸੰਗੀ ਨੇ, ਦੁਸ਼ਟ ਨੇ। ਇਹਨਾਂ ਸੂਖਸ਼ਮ ਸਰੀਰਾਂ 'ਚ ਵੀ ਇਸ ਤਰ੍ਹਾਂ ਹੀ ਹੈ, ਕਿਉਂਕਿ ਸਥੂਲ ਤਲ ਸਰੀਰ ਦੇ ਤਲ 'ਤੇ ਜਿਹੜੀ ਕ੍ਰਿਤ ਮਨ ਕਰਕੇ ਪ੍ਰਗਟ ਹੁੰਦੀ ਹੈ, ਉਹ ਜੋ ਹੈ ਮਨ ਦਾ ਹਿੱਸਾ ਬਣ ਜਾਂਦੀ ਹੈ। ਜਿੰਨੇ ਇਹ ਸੂਖਸ਼ਮ ਸਰੀਰ ਚੰਗੇ ਹੁੰਦੇ ਨੇ, ਇਹ ਮੰਦਰਾਂ ਦੇ 'ਚ ਆਉਂਦੇ ਨੇ, ਮਜ਼ਾਰਾਂ ਦੇ 'ਚ ਆਉਂਦੇ ਨੇ, ਗੁਰਦੁਆਰਿਆਂ 'ਚ ਆਉਂਦੇ ਨੇ। ਪਤਾ ਨਹੀਂ ਕਿਧਰੇ ਤੁਸੀਂ ਮੈਨੂੰ ਵਹਿਮੀ ਨਾ ਕਹਿ ਬੈਠਣਾ। ਜਿਤਨੇ ਤੁਸੀਂ ਅਸਥੂਲ ਰੂਪ ਦੇ 'ਚ ਬੈਠੇ ਹੋ, ਇੱਥੇ ਇਤਨੇ ਸੂਖਸ਼ਮ ਰੂਪ ਦੇ 'ਚ ਹੋਣੇ ਚਾਹੀਦੇ, ਹੋਣੇ ਚਾਹੀਦੇ, ਇਤਨੇ ਹੋਣ। ਜਿਤਨੇ ਅਸਥੂਲ ਰੂਪ ਦੇ 'ਚ ਮੰਦਰ ਦੇ 'ਚ ਬੈਠੇ ਹੁੰਦੇ ਨੇ, ਉਤਨੇ ਸੂਖਸ਼ਮ ਸਰੂਪ ਦੇ 'ਚ ਮੰਦਰ ਦੇ 'ਚ ਹੋਣ, ਉਤਨੇ ਹੀ ਆਉਣੇ। ਆਬਾਦੀ ਘੱਟ ਨਹੀਂ ਹੈ, ਜੇ 6 ਅਰਬ ਦੇ ਕਰੀਬ ਅੱਜ ਸੰਸਾਰ ਦੇ 'ਚ ਮਨੁੱਖ ਹੋ ਗਏ ਨੇ, ਤਾਂ 6 ਅਰਬ ਇਹ ਸੂਖਸ਼ਮ ਸਰੀਰ ਵੀ ਸਮਝ ਲਓ ਜੋ ਭਟਕਦੇ ਪਏ ਨੇ। ਸ਼ਰੀਫ ਬੰਦੇ ਵੀ ਰੋਂਦੇ ਰਹਿੰਦੇ ਨੇ, ਬਦਮਾਸ਼ ਵੀ ਰੋਂਦੇ ਰਹਿੰਦੇ ਨੇ, ਠੱਗ ਅਤੇ ਬੇਈਮਾਨ ਵੀ ਕੁਰਲਾਉਂਦੇ ਰਹਿੰਦੇ ਨੇ, ਇਮਾਨਦਾਰ ਵੀ ਦੁਖੀ ਹੁੰਦੇ ਨੇ, ਤਾਂ ਉਹ ਚੰਗੇ ਮਾੜੇ ਜਿਹੜੇ ਸੂਖਸ਼ਮ ਸਰੀਰ ਨੇ ਉਹ ਵੀ ਭਟਕਦੇ ਰਹਿੰਦੇ। ਜਿਹੜੇ ਮਾੜੇ ਸੂਖਸ਼ਮ ਸਰੀਰ ਨੇ, ਇਹ ਸ਼ਰਾਬਖਾਨਿਆਂ 'ਚ ਮਿਲਣਗੇ, ਵੈਸ਼ਿਆਲਿਆਂ 'ਚ ਮਿਲਣਗੇ, ਜੂਏ ਖਾਨਿਆਂ 'ਚ ਮਿਲਣਗੇ, ਬਦਮਾਸ਼ੀ ਦੇ ਅੱਡਿਆਂ 'ਚ ਮਿਲਣਗੇ, ਉੱਥੇ ਆਉਂਦੇ। ਜਿਤਨੇ ਜੁਆਰੀ ਆਉਣਗੇ ਉਤਨੇ ਸੂਖਸ਼ਮ ਸਰੀਰ ਵੀ ਉੱਥੇ ਆਉਣਗੇ, ਜਿਤਨੇ ਸ਼ਰਾਬੀ ਆਉਣਗੇ ਉਤਨੇ ਸੂਖਸ਼ਮ ਸਰੀਰ ਵੀ ਆਉਣਗੇ, ਜਿਤਨੇ ਬਦਮਾਸ਼ ਹੋਣਗੇ ਉੱਥੇ ਉਤਨੇ ਸੂਖਸ਼ਮ ਢਾਂਚੇ ਵੀ ਆਉਣਗੇ। ਪਰ ਜਿੱਥੇ ਜਿਤਨੇ ਸਤਸੰਗੀ ਬੈਠੇ ਨੇ, ਤਥਾ ਕੀਰਤਨ ਸੁਣਨ ਵਾਲੇ ਬੈਠੇ ਨੇ, ਅਸਥੂਲ ਸਰੀਰ ਉਤਨੇ ਸੂਖਸ਼ਮ ਵੀ ਬੈਠੇ। ਲਾਭ ਅਸਥੂਲ ਸਰੀਰ ਉਠਾ ਸਕਦਾ, ਸੂਖਸ਼ਮ ਨਹੀਂ। ਕਾਰਨ, ਸੂਖਸ਼ਮ ਸਰੀਰ ਜੋ ਦੇਖ ਰਿਹਾ ਆਪਣੇ ਸੂਖਸ਼ਮ ਸਰੀਰ ਦਾ ਹਿੱਸਾ ਨਹੀਂ ਬਣਾ ਸਕਦਾ, ਜਦ ਦੇਖਦੇ ਰਿਹਾ ਉਹ ਬਿਨਾਂ ਅੱਖਾਂ ਤੋਂ ਦੇਖਦਾ। ਸਾਡਾ ਸੂਖਸ਼ਮ ਸਰੀਰ ਉਹਨੂੰ ਵੇਖਣ ਵਾਸਤੇ ਇਹਨਾਂ ਅੱਖਾਂ ਦੀ ਲੋੜ ਨਹੀਂ, ਉਹਨੂੰ ਦੌੜਨ ਵਾਸਤੇ ਇਹਨਾਂ ਪੈਰਾਂ ਦੀ ਵੀ ਲੋੜ ਨਹੀਂ। ਉਹ ਨਿਮਖ ਮਾਏ ਚਾਕੁੰਡ ਫਿਰ ਆਵੇ, ਉਹ ਇੱਕ ਛਿੰਨ ਦੇ 'ਚ ਪਤਾ ਨਹੀਂ ਕਿੱਥੇ ਦਾ ਕਿੱਥੇ ਜਾ ਸਕਦਾ। ਇਹ ਵੀ ਮੈਂ ਅਰਥ ਕਰਦਾ, ਲੰਬੀ ਯਾਤਰਾ ਉਹ ਕਰ ਸਕਦਾ, ਇੱਕ ਛਿੰਨ ਦੇ 'ਚ ਕਰ ਸਕਦਾ। ਲੇਕਿਨ ਸਤਸੰਗ ਦਾ, ਸਤਸੰਗ ਵਿੱਚ ਹੋ ਸਕਦਾ ਹੈ, ਸਤਸੰਗ ਦਾ ਲਾਭ ਨਹੀਂ ਉਠਾ ਸਕਦਾ। ਅਗਰ ਲਾਭ ਉਠਾ ਸਕੇ ਤਾਂ ਫਿਰ ਮੁਕਤ ਹੋ ਜਾਏਗਾ, ਉਹਨੂੰ ਇਸ ਤਨ ਦੀ ਲੋੜ ਨਹੀਂ ਹੈ। ਪਰ ਇੱਕ ਲਾਲਸਾ, ਚੂੰਕਿ ਉਹਦੀ ਨੇਕ ਲਾਲਸਾ, ਚੰਗੀ ਲਾਲਸਾ, ਇਸ ਵਾਸਤੇ ਹੁੰਦੇ ਮੰਦਰ ਮਸਜਿਦ ਗੁਰਦੁਆਰਿਆਂ 'ਚ, ਜਿੱਥੇ ਉਹਨਾਂ ਦੀ ਰੁਚੀ ਦੇ ਮੁਤਾਬਕ ਸਤਸੰਗ ਹੋਵੇ ਉੱਥੇ ਹੁੰਦੇ। ਆਪਣਾ ਸਮਾਂ ਜਿਤਨੇ ਚਿਰ ਤੱਕ ਜਨਮ ਨਹੀਂ ਹੋ ਜਾਂਦਾ ਉੱਥੇ ਪਾਸ ਕਰਦੇ ਨੇ। ਤਾਂ ਦੋ ਲਫ਼ਜ਼ ਕਹਿ ਕੇ ਮੈਂ ਹੋਰ ਅੱਗੇ ਚਲਾਂ। ਜਿਹੜੇ ਬਹੁਤ ਹੀ ਚੰਗੇ ਨੇ, ਬਹੁਤ ਹੀ ਚੰਗੇ ਨੇ, ਉਸ ਤਰ੍ਹਾਂ ਦੇ ਸੰਸਕਾਰਾਂ ਦੀ ਕੋਈ ਗੋਦ ਹੋਵੇ, ਕੋਈ ਕੁੱਖ ਹੋਵੇ, ਕੋਈ ਮਾਂ ਹੋਵੇ, ਉੱਥੇ ਤਾਲਮੇਲ ਬੈਠ, ਉੱਥੇ ਬੈਠ, ਉੱਥੇ ਉਹ ਗਰਭ ਨੂੰ ਧਾਰਨ ਕਰਦੇ। ਉਹ ਜਿਹੜੇ ਭੈੜੇ ਨੇ, ਬਦਮਾਸ਼ ਨੇ, ਉਸ ਤਰ੍ਹਾਂ ਦੀ ਗੋਦ ਹੋਵੇ, ਉਸ ਤਰ੍ਹਾਂ ਦੀ ਕੁੱਖ ਹੋਵੇ, ਉਹ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਕਹਿਣ ਦੇਣਾ, ਕਿਉਂਕਿ ਮੈਂ ਵੀ ਗ੍ਰਸਤ ਹੀ ਹਾਂ, ਉਹ ਜਿੰਨੇ ਬਦਮਾਸ਼ ਨੇ, ਜਿੰਨੇ ਸ਼ਰਾਬੀ ਨੇ, ਜਿੰਨੇ ਜੁਆਰੀ ਨੇ, ਜਿੰਨੇ ਵੈਸ਼ਿਆਗਾਮੀ ਨੇ, ਇਸਤਰੀਆਂ ਦੇ ਵਿੱਚ, ਪੁਰਸ਼ ਦੇ ਵਿੱਚ, ਉਹਨਾਂ ਸਾਰਿਆਂ ਦੇ ਜਨਮ ਧੜਾ ਧੜ ਹੋ ਰਹੇ ਨੇ। ਕਿਉਂ? ਇਸ ਤਰ੍ਹਾਂ ਦੀ ਗੋਦ ਮੌਜੂਦ ਹੈ, ਮੁਯਸਰ, ਇਸ ਤਰ੍ਹਾਂ ਦੀ ਗੋਦ ਮੌਜੂਦ ਹੈ। ਮਹਾਰਾਜ ਕਹਿ ਰਹੇ ਨੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਦੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਉਹ ਜਿਹੜੇ ਚੰਗੇ ਸੂਖਸ਼ਮ ਢਾਂਚੇ ਨੇ ਉਹਨਾਂ ਨੂੰ ਦੇਵ ਕਹਿੰਦੇ ਨੇ, ਉਹ ਜਿਹੜੇ ਮਾੜੇ ਸੂਖਸ਼ਮ ਢਾਂਚੇ ਨੇ ਉਹਨਾਂ ਨੂੰ ਪ੍ਰੇਤ ਕਹਿੰਦੇ। ਇਹ ਜਿਹੜੇ ਚੰਗੇ ਸੂਖਸ਼ਮ ਸਰੀਰ ਨੇ ਅਕਸਰ ਚੰਗੇ ਮਨੁੱਖਾਂ ਦੇ ਨਾਲ ਨਾਲ ਰਹਿੰਦੇ ਨੇ, ਚੰਗਿਆਂ ਦੀ ਸੰਗਤ ਕਰਦੇ ਨੇ। ਜਦ ਸਤਸੰਗ ਨਾ ਹੋ ਰਿਹਾ ਹੋਵੇ ਕਿਹੜੇ, ਫਿਰ ਚੰਗੇ ਮਨੁੱਖਾਂ ਦੇ ਨਾਲ ਰਹਿੰਦੇ। ਇਹਦੀ ਮੈਂ ਅਰਥ, ਕਈ ਦਫ਼ਾ ਨੇਕ ਪੁਰਸ਼ ਹੈਰਾਨ ਹੋ ਗਏ ਨੇ, ਇਤਨਾ ਵੱਡਾ ਕੰਮ ਤਾਂ ਅਸੀਂ ਕਰਨਾ ਨਹੀਂ ਚਾਹੁੰਦੇ ਸੀ, ਹੋ ਗਏ। ਇਹ ਸੂਖਸ਼ਮ ਰੂਹਾਂ ਦੀ ਮਦਦ ਨਾਲ ਹੋ ਗਿਆ। ਅਤੇ ਕਈ ਦਫ਼ਾ ਬਦਮਾਸ਼ ਵੀ ਸੋਚਦੇ ਨੇ, ਇਤਨਾ ਵੱਡਾ ਕਤਲ ਤਾਂ ਅਸੀਂ ਕਰਨਾ ਨਹੀਂ ਚਾਹੁੰਦੇ ਸੀ, ਸਿਰਫ ਉਹਨੂੰ ਇੱਕ ਲਾਠੀ ਮਾਰਨੀ ਸੀ, ਇੱਕ ਥੱਪੜ ਹੀ ਮਾਰਨਾ ਸੀ, ਛੁਰਾ ਮਾਰ ਬੈਠੇ ਹਾਂ। ਉਹ ਜਿੰਨੀਆਂ ਭੈੜੀਆਂ ਰੂਹਾਂ ਨੇ ਉਹਨਾਂ ਨੇ ਪ੍ਰੇਰਨਾ। ਇੱਕ ਨੇਕ ਪੁਰਸ਼ ਛੋਟਾ ਨੇਕ ਕਰਮ ਕਰਨਾ ਚਾਹੁੰਦਾ, ਵੱਡਾ ਹੋ ਜਾਂਦਾ, ਕਿਉਂਕਿ ਨੇਕ ਪੁਰਸ਼ਾਂ ਦੇ ਆਲੇ ਦੁਆਲੇ ਦੇਵਤੇ ਹੁੰਦੇ। ਔਰ ਕਈ ਦਫ਼ਾ ਨੇਕ ਪੁਰਸ਼ ਹੈਰਾਨ ਵੀ ਹੋ ਜਾਂਦੇ ਨੇ, ਹੋ ਕਿਵੇਂ ਗਏ। ਜੈਸੇ ਕਬੀਰ ਕਹਿੰਦੇ ਨੇ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਇੱਕ ਨੇਕ ਪੁਰਸ਼ ਇਕੱਲਾ ਨਹੀਂ ਆਉਂਦਾ, ਉਹਦੇ ਨਾਲ ਸੂਖਸ਼ਮ ਸਰੀਰ ਕਈ ਆਉਂਦੇ ਨੇ। ਅਗਰ ਉਹ ਸਹੀ ਮਿਹਨੇ 'ਚ ਸਤਸੰਗੀ ਹੈ ਤਾਂ ਹਰ ਵਕਤ ਸਤਸੰਗ 'ਚ ਹੀ ਆਉਂਦਾ। ਅਗਰ ਕੋਈ ਪੂਰਨ ਤੌਰ 'ਤੇ ਕੁਸੰਗੀ ਹੈ, ਬਦਮਾਸ਼ ਹੈ, ਹਰ ਵਕਤ ਕੁਸੰਗਤ 'ਚ ਆਉਂਦਾ, ਹਰ ਵਕਤ ਭੈੜੀਆਂ ਰੂਹਾਂ ਨਾਲ ਘਿਰਿਆ ਰਹਿੰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਘਿਰਿਆ ਰਹਿੰਦਾ। ਕਬੀਰ ਕਹਿੰਦੇ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਸਾਰੀ ਦੁਨੀਆਂ ਦੀ ਗੋਦ ਇਤਨੀ ਗੰਦੀ ਹੋ ਗਈ, ਗੁਸਤਾਖੀ ਮਾਫ, ਇਸ ਤਰ੍ਹਾਂ ਦੇ ਗੰਦੇ ਸੂਖਸ਼ਮ ਢਾਂਚਿਆਂ ਨੂੰ ਜਨਮ ਲੈਣ ਦਾ ਮੌਕਾ ਮਿਲ ਗਿਆ। ਰੋਜ਼ ਰੋਜ਼ ਜਨਮ ਲੈ ਰਹੇ ਲੈ ਰਹੇ ਦੇਵਤੇ ਵਿਚਾਰੇ ਤਰਸਦੇ ਪੈ ਨੇ, ਇਸ ਦੇ ਹੀ ਕੋ ਸਿਮਰੇ ਦੇ, ਉਹ ਤਰਸਦੇ ਪੈਣ ਸਾਨੂੰ ਮਿਲੇ, ਕਿ ਜਿਹੜਾ ਰਹਿੰਦਾ ਸਾਡਾ ਕੰਮ ਹੈ ਪੂਰਾ ਕਰੀਏ, ਆਪਣੇ ਘਰ ਜਾਈਏ, ਪਰਮਾਤਮਾ ਚ ਲੀਨ ਹੋਈਏ। ਉਹ ਤਰਸਦੇ ਨੇ ਪਰ ਮਾੜੀ ਗੋਦ ਦੇ ਰਾਹੀਂ ਉਹਨਾਂ ਦਾ ਜਨਮ ਨਹੀਂ ਆਵੇਗਾ। ਕਿਉਂ? ਬੰਜਰ ਦੀ ਜ਼ਮੀਨ ਦੇ 'ਚ, ਬੰਜਰੀ ਜ਼ਮੀਨ ਦੇ 'ਚ, ਕਲਰੀ ਜ਼ਮੀਨ ਦੇ 'ਚ ਗੁਲਾਬ ਦਾ ਬੂਟਾ ਨਹੀਂ ਪੈਦਾ, ਨਹੀਂ ਪੈਦਾ। ਕਲਰੀ ਜ਼ਮੀਨ ਦੇ 'ਚ, ਬੰਜਰ ਧਰਤੀ ਦੇ 'ਚ ਚੰਦਨ ਦਾ ਬੂਟਾ ਨਹੀਂ ਉੱਗਦਾ। ਇਹਨੂੰ ਕੋਈ ਕੋਮਲ ਧਰਤੀ ਚਾਹੀਦੀ ਹੈ, ਵਧੀਆ ਧਰਤੀ ਚਾਹੀਦੀ ਹੈ, ਸੋਹਣਾ ਵਾਤਾਵਰਨ ਮੌਸਮ ਚਾਹੀਦਾ ਹੈ, ਤਾਂ ਗੁਲਾਬ ਪੈਦਾ ਹੋਵੇ, ਤਾਂ ਕੇਸਰ ਪੈਦਾ ਹੋਵੇ, ਤਾਂ ਚੰਦਨ ਪੈਦਾ ਹੋਵੇਗਾ। ਇਸ ਤਰ੍ਹਾਂ ਦੀ ਰੱਬੀ ਗੁਣਾਂ ਦੀ ਜੋ ਮਹਿਕ ਰੱਖਦੇ ਨੇ ਆਪਣੇ ਕੋਲ, ਇਸ ਤਰ੍ਹਾਂ ਦੀ ਰੱਬੀ ਗੁਣਾਂ ਦੀ ਕੋਈ ਮਾਂ ਹੋਵੇ ਤਾਂ ਜਨਮ ਆਉਂਦਾ, ਉਂਝ ਨਹੀਂ ਆਉਂਦਾ, ਉਂਝ ਨਹੀਂ ਆਉਂਦਾ। ਇਹ ਜਿਹੜੇ ਦੋ ਸਾਡੇ ਸਰੀਰ ਨੇ, ਸੂਖਸ਼ਮ ਅਤੇ ਅਸਥੂਲ, ਪ੍ਰਭੂ ਨੇ ਇਹਨਾਂ ਦੇ ਕਾਰਨ ਵੱਖ ਵੱਖ ਬਣਾਏ। ਅਸਥੂਲ ਦਾ ਕਾਰਨ ਬਣਾਇਆ ਪਾਣੀ, ਮਿੱਟੀ, ਪਵਨ, ਅਗਨ, ਆਕਾਸ਼। ਆਕਾਸ਼ ਨੂੰ ਵੀ ਉਸਨੇ ਆਪ ਬਣਾਇਆ, ਪਾਣੀ, ਮਿੱਟੀ, ਅਗਨ, ਫਿਰ ਇਹਨਾਂ ਦੇ ਜੋੜ ਤੋਂ ਇਹ ਅਸਥੂਲ ਸਰੀਰ ਦਾ ਢਾਂਚਾ ਬਣਾਇਆ। ਰਹਿ ਗਿਆ ਸੂਖਸ਼ਮ ਸਰੀਰ, ਉਹਦੇ ਲਈ ਕਰਤਾ ਪੁਰਖ ਕਾਰਨ ਆਪ ਹੀ ਬਣ ਗਿਆ, ਹੋਰ ਕਾਰਨ ਬਣਾਉਣ ਦੀ ਲੋੜ ਨਹੀਂ, ਉਹ ਸਿੱਧੇ ਹੀ ਉਸ ਤੋਂ ਆ ਗਿਆ। ਇਸ ਅਸਥੂਲ ਸਰੀਰ ਦਾ ਕਾਰਨ ਬੜੇ ਧਿਆਨ ਨਾਲ ਸੁਣ ਲੈਣਾ, ਮਿੱਟੀ ਹੈ, ਪਵਨ ਹੈ, ਪਾਣੀ ਹੈ, ਕਰਤਾ ਪਰਮਾਤਮਾ ਹੈ, ਕਾਰਨ ਮਿੱਟੀ ਹੈ ਇਸ ਸਰੀਰ ਦਾ, ਪਾਣੀ ਹੈ, ਅਗਨੀ ਹੈ, ਹਵਾ ਹੈ, ਆਕਾਸ਼ ਹੈ। ਸਾਡਾ ਜਿਹੜਾ ਸੂਖਸ਼ਮ ਸਰੀਰ ਹੈ, ਉਹਦਾ ਕਰਨ ਕਾਰਨ, ਕਰਤਾ ਅਤੇ ਕਾਰਨ ਪ੍ਰਭੂ ਆਪ ਹੈ। ਉਹ ਮਿੱਟੀ ਤੋਂ ਨਹੀਂ ਬਣਿਆ, ਉਹ ਪਾਣੀ ਤੋਂ ਨਹੀਂ ਬਣਿਆ, ਉਹ ਅਗਨ ਤੋਂ ਨਹੀਂ ਬਣਿਆ। ਤੁਸੀਂ ਆਖੋਗੇ ਇਤਨਾ ਲੰਬਾ ਚੌੜਾ ਪਸਾਰਾ, ਫਿਰ ਮਿੱਟੀ ਮਿੱਟੀ ਚ ਲੀਨ ਹੋਵੇ ਅਤੇ ਜੋਤ ਜੋਤ ਦੇ ਚ ਲੀਨ ਹੋਵੇ, ਇੰਨਾ ਪਸਾਰਾ ਕਰਨ ਦੀ ਕੀ ਲੋੜ ਹੈ? ਦਰਅਸਲ ਉਹ ਆਪ ਬਹੁਤ ਵੱਡਾ ਹੈ, ਉਹਨੇ ਖੇਲ ਵੀ ਬਹੁਤ ਵੱਡਾ ਰਚਣਾ, ਲੀਲਾ ਹੈ, ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕਿਨੇ, ਖੇਲ ਤੋਂ ਜ਼ਿਆਦਾ ਕੁਛ ਨਹੀਂ, ਉਹਦੇ ਤਮਾਸ਼ੇ ਤੋਂ ਜ਼ਿਆਦਾ ਕੁਛ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਮੈਂ ਇਹੀ ਤਮਾਸ਼ਾ ਦੇਖਣ ਲਈ ਆਇਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸਾਰੇ ਜਗਤ ਦੀ ਸਾਜਨਾ ਕੀਤੀ ਹੈ ਆਪਣੀ ਸਤਾ ਦੇ ਕੇ, ਪਹਿਲੇ ਕਾਰਨ ਪੈਦਾ ਕੀਤਾ, ਜਗਤ ਬਣਾਇਆ, ਔਰ ਫਿਰ ਆਪਣੀ ਵਤ ਆਪਣੀ ਸਤਾ ਦੇ ਕੇ ਉਸੇ ਹੀ ਕਾਰਨ ਦੇ ਚੋਂ ਜੀਵਾਂ ਨੂੰ ਜਨਮ ਦਿੱਤਾ, ਆਤਮਾਵਾਂ ਨੂੰ ਜਨਮ ਦਿੱਤਾ, ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਜਨਮ ਦਿੱਤਾ ਹੈ। ਇਹ ਲੰਬਾ ਚੌੜਾ ਜਗਤ ਉਸ ਪਰਿਪੂਰਨ ਪਰਮਾਤਮਾ ਦੀ ਮੇਹਰ ਅਤੇ ਲੀਲਾ ਦਾ ਸਦਕਾ ਆਲਮੇ ਵਜੂਦ ਵਿੱਚ ਆਇਆ ਹਨ। ਇਸ ਜ਼ਬਾਨ ਨਾਲ ਇਹ ਸਾਰੀ ਗੱਲ ਕਿਵੇਂ ਬਿਆਨ ਕਰੀਏ? ਅਕਤ ਹੈ, ਅਕਤ ਹੈ, ਇਤਨੀ ਰਚਨਾ ਹੈ, ਨਾ ਗਿਣਤੀ ਹੋ ਸਕਦੀ ਹੈ, ਇਤਨੀ ਰਚਨਾ ਹੈ, ਨਾਪੀ ਨਹੀਂ ਜਾ ਸਕਦੀ, ਇਤਨੀ ਰਚਨਾ ਹੈ, ਤੋਲੀ ਨਹੀਂ ਜਾ ਸਕਦੀ। ਕੋਈ ਵੀ ਪੈਮਾਨਾ ਪੂਰਾ ਨਹੀਂ ਉਤਰਦਾ, ਨਾ ਨਾਪਣਾ, ਨਾ ਤੋਲਣਾ, ਨਾ ਗਿਣਨਾ। ਇਸ ਵਾਸਤੇ ਅਕਥ ਹੈ, ਕਿਵੇਂ ਉਸਦੀ ਗਿਣਤੀ ਕਰੀਏ, ਕਿਵੇਂ ਬਿਆਨ ਕਰੀਏ, ਉਹ ਤੇ ਅਕਥ ਹੈ, ਕਥਨੀ ਵਿੱਚ ਨਹੀਂ ਆਉਂਦਾ। ਜੋ ਗੋਬਿੰਦ ਦਾ ਰੂਪ ਹੈ ਗੁਰੂ, ਉਹਦੀ ਸਿਫਤੋਂ ਸਲਾਹ ਕਰੀਏ, ਜਿਹਦੇ ਨਾਲ ਤੱਥ ਵਸਤੂ ਦੀ ਭਾਵ ਬੁਨਿਆਦੀ ਸਮਝ ਆ ਜਾਂਦੀ ਹੈ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਹੇ ਮੇਰੇ ਮਨ, ਹਰੀ ਦਾ ਜਪਨ ਹਰ ਵਕਤ ਕਰ, ਹਰ ਵਕਤ ਕਰ, ਇਹੀ ਤੇਰੀ ਲੋੜ ਹੈ, ਇਹੀ ਤੇਰਾ ਭੋਜਨ ਹੈ, ਇਹੀ ਤੇਰਾ ਕੱਪੜਾ ਹੈ, ਇਹੀ ਤੇਰਾ ਪਰਿਵਾਰ ਹੈ, ਹਰੀ ਦਾ ਨਾਮ। ਇਸ ਤਨ ਦਾ ਪਰਿਵਾਰ ਹੋਰ ਹੈ ਚਾਹੀਦਾ, ਇਸ ਤਨ ਦੇ ਪਦਾਰਥ ਹੋਰ ਨੇ, ਤਨ ਦੇ ਕੱਪੜੇ ਹੋਰ ਨੇ, तन दियां महल माड़ियां होर ने जिथे इस तन ने रहना है। मन दी महल माड़ी परमात्मा दा नाम है, मन दे कपड़े परमात्मा दा नाम है, मन दा भोजन परमात्मा दा नाम है। ब्रह्म ज्ञानी का भोजन ज्ञान, भोजनं गोपाल कीर्तनं अलिप माया जल कमल रहते, गोविंदा भजने उदा भोजन है। बदकिस्मती ये है, रोज रोज मनुख दा तन रजदा जा रहा है, पलदा जा रहा है, रोज रोज मनुख दा मन भुखा हुंदा जा रहा है, कमजोर है। भोजन ते देंदा ही नहीं पिया, भजन ते है ही नहीं। इसे नु मेरे पातशाह ने कहा, आखां जीवां विसरे मर जा। मन दी मौत, मन दा वास्तविक मर जाना नहीं है। इस मौत दा जो जिक्र करदे ने, जिवें बहुत भुख तो मनुख बेहाल हो जाए ते बेहोश हो जाता है, इस तरह मन अचेत होवेगा अगर प्रभु दा नाम नहीं जपे। अचेत होवेगा, महामूड होवेगा। महाराज कहिंदे मूर्ख की होवेगा, मूर्खां दा सरदार होवेगा। मूर्खां सिर मूर्ख है जे मन्ने नाही ना। तो अचेत होना, बिल्कुल अनिंद्रा, जो निंद्रा दे छोना, अचेत होना एक तरीके दी मौत है। इसे ही मौत दा साहिब जिक्र करदे ने, सो जीविया जिस मन वसिया सोए, नानक अवर न जीवे, दूजा नहीं जीवता। उदे मन दी मौत होंदी है, अचेत पे आउंदा है, जिवें कोई कोमा दे पे है। अचेत महामोह। तो मन दा टिकाणा, मन दा भोजन परिपूर्ण परमात्मा दा नाम है। इस वास्ते साहिब प्रेरणा करदे ने, तू उस एक दा जपन कर, उस एक दा पाठ कर, उस एक दे जो है ध्यान जोड़, ताकि तेनू अपने घर दी ते परम आनंद दी प्राप्ति होवे। परमात्मा ऐसा दयालु है, अपना नाम देके जीवां दे सारे दुख दलिद्र पाप मिटा देंदा है, मिटा देंदा है। ये रहमत उसकी हर वक्त बरस रही है, सूरज तो रोशनी हर वक्त मिल रही है, पर मैं अखां बंद कर लावां ते नहीं है। परमात्मा की बख्शिश, नाम की बख्शिश हर वक्त हो रही है, पर मैं जपने ना करा, मैं भांडा ही सीधा ना करा, तो फिर नहीं है, कुछ भी नहीं प्राप्त होता, कुछ भी जो है पल्ले नहीं पैंदा। इस वास्ते साहिब कहिंदे ने, हर वक्त दया का सागर है, दया कर रहा है, सारे दुखां ते पापां नूं नाश करन वाला है। इस वास्ते हे मेरे मन, उसे दा जपन कर, उसे दा नाम जप। हां जी, अनंत खजानिया नाल जिहदा घर भरिया होया है, जिहदे घर दे सब कुछ है, सब कुछ है, जो तू चाहवे सब कुछ है, परम रस है, परम निधान है, परम शक्ति है, परम खजाना है, परम सुख है, अनंत गुण ने, तरह तरह की कला है, उसके घर दे सब कुछ है, सब कुछ है, उसके सारे खजाने भरे हुए ने, खाली कोई भी नहीं है। हाँ जी, कोई उसकी गिनती मिनती नहीं हो सकती। अपार है, अति उच्चा है, अति उच्चा है, महान भाव इंद्रियां दी पहुंच तो परे है, मन दी सोच तो परे है। हाँ जी, सारे जीवां दी सिरजना करके सारियां दी संभाल करदा है, नित नित करदा है, हर वक्त करदा है, क्योंकि व्यापक है। सारे जीव उसकी निगाह दे थले ने, नजरी हेठ चलाएंदा, अपनी निगाह दे हेठ सारियां नू चलांदा है, और सारे उसके चेते देचने, चेते अंदर सबको, सब कुछ उसके चेते देचने, सारी उसकी निगाह दे थले ने, सारियां ते नजरे कर्म करदा है, सारियां दा जीवन चलांदा है। हां जी, पूरे सतगुरु की भेट करनी चाहिए, जिदे शब्द द्वारा परमात्मा का मिलाप हो जाता है, जिदा शब्द परमात्मा नाल जोड़ देता है। हाँ जी, वो जो सच्चा है, उसके चरण उसके गुण है, गुणा दे परमात्मा की होंद खड़ी है, पैरां दे साडा शरीर खड़ा है, और सारा शरीर पैरां नाल चलता है, ਗੁਣਾਂ ਨਾਲ ਪਰਮਾਤਮਾ ਦੀ ਹੋਂਦ ਗਤੀਮਾਨ ਆਉਂਦੀ ਹੈ। ਪਰਮਾਤਮਾ ਦੀ ਸਾਰੀ ਹੋਂਦ ਗੁਣਾਂ 'ਤੇ ਖੜੀ ਹੈ। ਇਹ ਪੈਰ ਨਾਵਨ ਸਰੀਰ ਇੱਥੇ ਡੈਡੇਰੀ ਹੋ ਜਾਂਦਾ, ਨਹੀਂ ਚੱਲ ਸਕਦਾ। ਗੁਣੇ ਨਾਵਨ ਅਤੇ ਪਰਮਾਤਮਾ ਪਰਮਾਤਮਾ ਨਹੀਂ ਹੈ। ਪਰਮਾਤਮਾ ਦੀ ਹੋਂਦ ਦਇਆ 'ਤੇ ਖੜੀ ਹੈ, ਸਿਮਾਂ 'ਤੇ ਖੜੀ ਹੈ, ਗਿਆਨ 'ਤੇ ਖੜੀ ਹੈ, ਪ੍ਰੇਮ 'ਤੇ ਖੜੀ ਹੈ, ਸਮਦ੍ਰਿਸ਼ਟੀ 'ਤੇ ਖੜੀ ਹੈ, ਨਿਰਵੈਰਤਾ 'ਤੇ ਖੜੀ ਹੈ, ਨਿਰਭੈਤਾ 'ਤੇ ਖੜੀ ਹੈ। ਇਹਨਾਂ ਸਾਰੇ ਗੁਣਾਂ ਦੇ ਉੱਤੇ ਪਰਮਾਤਮਾ ਦੀ ਹੋਂਦ ਖੜੀ ਹੈ। ਤਾਂ ਪਰਮਾਤਮਾ ਦੇ ਚਰਨ ਉਸਦੇ ਗੁਣ ਨੇ, ਸੱਚੇ ਉਸ ਪਰਮਾਤਮਾ ਦੇ ਚਰਨ ਉਹਨਾਂ ਦੀ ਸੇਵਾ ਕੀਤੀ ਜਾਏ, ਭਾਵ ਗੁਣਾਂ ਨਾਲ ਜੁੜਿਆ ਜਾਏ, ਸਾਰੇ ਭੈ ਨਾਸ ਹੋ ਜਾਂਦੇ ਨੇ, ਸਾਰੇ ਭਰਮ ਨਾਸ ਹੋ ਜਾਂਦੇ ਨੇ। ਸਤਸੰਗਤ ਵਿੱਚ ਬੈਠ ਕੇ ਜੇ ਆਪਣੇ ਮਨ ਨੂੰ ਕਥਾ ਕੀਰਤਨ ਨਾਲ ਧੋਈਏ ਤਾਂ ਫਿਰ ਹਰੀ ਦੇ ਘਰ ਵਿੱਚ ਵਾਸਾ ਨਸੀਬ ਹੋ ਜਾਂਦਾ, ਹਰੀ ਦੇ ਗੁਣਾਂ ਨਾਲ ਜੁੜਨਾ ਨਸੀਬ ਹੋ ਜਾਂਦਾ। ਸਾਰਾ ਅਗਿਆਨ ਦਾ ਅੰਧੇਰਾ ਨਾਸ਼ ਹੋ ਜਾਂਦਾ ਔਰ ਹਿਰਦੇ ਦਾ ਕਮਲ ਖਿੜ ਪੈਂਦਾ, ਉਹਦੇ 'ਚ ਤਰ੍ਹਾਂ ਤਰ੍ਹਾਂ ਦੀ ਗੁਣਾਂ ਦੀ ਮਹਿਕ ਬਾਹਰ ਡੋਲਣ ਲੱਗ ਪੈਂਦੀ ਹੈ। ਹਾਂਜੀ, ਗੁਰੂ ਦੇ ਬਚਨਾਂ ਦੁਆਰਾ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਇਹ ਬਚਨ ਪੂਰੇ ਗੁਰਦੇਵ ਤੋਂ ਪ੍ਰਾਪਤ ਹੁੰਦੇ ਨੇ, ਭਾਵ ਇਹਨਾਂ ਬਚਨਾਂ ਵਿੱਚ ਹੀ ਪਰਮਾਤਮਾ ਸਮਾਇਆ ਹੋਇਆ ਔਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ। ਹਾਂਜੀ, ਇਹ ਮੇਰਾ ਹੈ, ਇਹ ਮੇਰਾ ਨਹੀਂ ਹੈ, ਇਸ ਤਰ੍ਹਾਂ ਦੀ ਮੇਰ ਤੇਰ, ਇਸ ਤਰ੍ਹਾਂ ਦਾ ਵਿਤਕਰਾ, ਇਸ ਤਰ੍ਹਾਂ ਦੀ ਦੁਬਧਾ ਛੋੜ ਕੇ ਪ੍ਰਭੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ, ਨਿਰਮਾਣਤਾ ਧਾਰਨ ਕਰਨੀ ਚਾਹੀਦੀ ਹੈ। ਧਾਰਮਿਕ ਮਨੁੱਖ ਸਮਦ੍ਰਿਸ਼ਟ ਆਉਂਦਾ ਹੈ, ਤੇਰ ਮੇਰ ਦੇ 'ਚ ਨਹੀਂ ਆਉਂਦਾ। ਵਿਤਕਰਿਆਂ ਦੇ 'ਚ ਜੀਣ ਵਾਲਾ ਮਨੁੱਖ ਇਹ ਮੇਰਾ ਆਪਣਾ, ਇਹ ਮੇਰਾ ਆਪਣਾ ਨਹੀਂ ਹੈ, ਅਜੇ ਸਮਝ ਲਓ ਧਰਮ ਦੀ ਸ਼ਿਖਰਤਾ ਨੂੰ ਇਸਨੇ ਨਹੀਂ ਛੋਇਆ। ਦੀਵਾਰਾਂ ਮਨੁੱਖ ਨੇ ਬਹੁਤ ਖੜੀਆਂ ਕੀਤੀਆਂ ਨੇ, ਮਜ਼ਹਬ ਦੀ ਦੀਵਾਰ ਹੈ, ਮੁਲਕ ਦੀ ਦੀਵਾਰ ਹੈ, ਭਾਸ਼ਾ ਦੀ ਦੀਵਾਰ ਹੈ, ਰੰਗ ਰੂਪ ਨਸਲ ਦੀ ਦੀਵਾਰ ਹੈ। ਮਨੁੱਖ ਦਾ ਮਨੁੱਖ ਨਾਲ ਮਿਲਣਾ ਔਖਾ ਹੈ। ਇੱਕ ਤਾਂ ਮਜ਼ਹਬ ਦੀ ਦੀਵਾਰ ਹੈ, ਬੰਦਾ ਬੰਦੇ ਨਾਲ ਨਹੀਂ ਜੁੜਦਾ। ਫਿਰ ਭਾਸ਼ਾ ਦੀ ਦੀਵਾਰ ਹੈ, ਮੈਂ ਪੰਜਾਬੀ ਬੋਲਦਾ ਅਗਲਾ ਹਿੰਦੀ ਬੋਲਦਾ, ਮੈਂ ਹਿੰਦੀ ਬੋਲਦਾ ਅਗਲਾ ਬੰਗਾਲੀ ਬੋਲਦਾ। ਤਾਂ ਭਾਸ਼ਾ ਦੀ ਦੀਵਾਰ ਹੈ, ਫਿਰ ਭਾਸ਼ਾ ਤੋਂ ਇਲਾਵਾ ਇਲਾਕੇ ਦੀ ਦੀਵਾਰ ਹੈ, ਮੁਲਕ ਦੀ ਦੀਵਾਰ, ਮਜ਼ਹਬ ਦੀ ਦੀਵਾਰ, ਜ਼ਾਤ ਪਾਤ ਦੀ ਦੀਵਾਰ ਹੈ। ਇੰਨੀਆਂ ਦੀਵਾਰਾਂ ਨੂੰ ਕੋਈ ਤੋੜੇ ਤਾਂ ਮਨੁੱਖ ਦਾ ਮਿਲਾਪ ਆਉਂਦਾ, ਔਰ ਮਨੁੱਖ ਦੇ ਮਿਲਾਪ ਤੋਂ ਬਾਅਦ ਹੀ ਪਰਮਾਤਮਾ ਦਾ ਮਿਲਾਪ ਆਉਂਦਾ। ਪਰਮਾਤਮਾ ਨਾਲ ਕੋਈ ਜੁੜ ਗਿਆ ਤਾਂ ਸਮਝ ਲਓ ਸਾਰੀ ਮਨੁੱਖਤਾ ਨਾਲ ਜੁੜ ਗਿਆ। ਇਹ ਪਹਿਲੀ ਪਹਿਚਾਣ, ਉਹਦੇ ਲਈ ਕੋਈ ਓਪਰਾ ਨਹੀਂ ਰਹਿ ਜਾਂਦਾ, ਉਹਦੇ ਲਈ ਕੋਈ ਬੇਗਾਨਾ ਨਹੀਂ ਰਹਿ ਜਾਂਦਾ। ਪੜ੍ਹੀ 'ਤੇ ਜਾਂਦੇ ਹਾਂ ਅਸੀਂ, ਨਹਿ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਥੋੜ੍ਹੇ ਦਿਨ ਹੋਏ ਮੈਨੂੰ ਇੱਕ ਚਿੱਠੀ ਆਈ, ਕਹਿਣ ਲੱਗੇ ਮੈਂ ਫਲਾਣੇ ਨੂੰ ਅਵਤਾਰ ਨਹੀਂ ਮੰਨਦਾ, ਇੱਕੋ ਹੀ ਹੈ, ਬਾਕੀ ਕੋਈ ਅਵਤਾਰ ਨਹੀਂ, ਬਾਕੀ ਮੈਂ ਮੰਨਦਾ ਹੀ ਨਹੀਂ, ਉਹਨਾਂ ਨੇ ਕੁਝ ਦਿੱਤਾ ਹੋਵੇਗਾ। ਔਰ ਬੜੀਆਂ ਕੌੜੀਆਂ ਗੱਲਾਂ, ਬੜੇ ਅਪਸ਼ਬਦ ਅਵਤਾਰਾਂ ਲਈ, ਔਰ ਮੈਨੂੰ ਵੀ ਕਹਿਣ ਲੱਗੇ ਤੁਸੀਂ ਸਾਰਿਆਂ ਨੂੰ ਜਿਹੜੀ ਬਰਾਬਰੀ ਦੇ ਦਿੰਦੇ ਹੋ, ਉਹਦੇ ਨਾਲ ਸਾਡੇ ਦਿਲ ਨੂੰ ਬੜੀ ਝੋਟ ਲੱਗਦੀ, ਬਹੁਤ ਝੋਟ ਲੱਗਦੀ, ਕਦੇ ਟੀਵੀ 'ਤੇ ਸੁਣ ਲਿਆ ਹੋਣਾ। ਮੈਂ ਉਹਨੂੰ ਆਖਿਆ, ਦੇਖੋ ਚਿੱਠੀ ਜੋ ਮੈਂ ਕੱਲ੍ਹ ਹੀ ਲਿਖਵਾਈ, ਅਜ਼ੀਜ਼ ਪਿੱਛੇ ਬੈਠਾ ਇਹਦੇ ਕੋਲੋਂ ਲਿਖਵਾਈ, ਮੈਂ ਕਿਹਾ ਭੇਜ ਦਿਓ ਉਸਨੂੰ, ਪੂਜਾ ਕੱਲ੍ਹ ਆਵੇ। ਮੈਂ ਕਿਹਾ ਇੱਕ ਪ੍ਰਾਇਮਰੀ ਸਕੂਲ ਹੈ, ਉੱਥੇ ਵੀ ਟੀਚਰ ਪੜ੍ਹਾ ਰਿਹਾ, ਇੱਕ ਹਾਈ ਸਕੂਲ ਹੈ, ਇੱਕ ਕਾਲਜ ਹੈ, ਇੱਕ ਯੂਨੀਵਰਸਿਟੀ ਹੈ, ਇਹ ਸਾਰੇ ਹੀ ਪੜ੍ਹਾ ਰਹੇ ਨੇ ਅਤੇ ਪੜ੍ਹਾਉਣਾ ਇਹਨਾਂ ਦਾ ਕੰਮ ਹੈ। ਸਾਰੇ ਪ੍ਰਾਣ ਦੀ ਕਲਾ ਵਿੱਚ ਨਿਪੁੰਨ ਹੈ, ਸੰਪੰਨ ਹੈ, ਪਰ ਸਾਰਿਆਂ ਦੇ ਸਾਹਮਣੇ ਵਿਦਿਆਰਥੀ ਇੱਕ ਤਰ੍ਹਾਂ ਦੇ ਨਹੀਂ ਹੈ, ਵਿਦਿਆਰਥੀ ਇੱਕ ਤਰ੍ਹਾਂ ਦੇ ਨਹੀਂ। ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਕੁਝ ਹੋਰ ਨੇ, ਹਾਈ ਸਕੂਲ ਦੇ ਵਿਦਿਆਰਥੀ ਹੋਰ ਨੇ, ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਕੁਝ ਹੋਰ। ਸਾਰੇ ਅਧਿਆਪਕਾਂ ਦਾ ਕੰਮ ਤਾਂ ਇੱਕੋ ਹੈ, ਪੜ੍ਹਾਉਣਾ, ਪਰ ਸਾਰਿਆਂ ਦੇ ਸਾਹਮਣੇ ਵਿਦਿਆਰਥੀ ਇੱਕ ਨਹੀਂ ਹੈ। ਸਾਰੇ ਅਵਤਾਰਾਂ ਦਾ ਕੰਮ ਤਾਂ ਇਹ ਹੀ ਸੀ ਪ੍ਰਭੂ ਨਾਲ ਜੋੜਨਾ, ਪਰ ਸਾਰਿਆਂ ਦੇ ਸਾਹਮਣੇ ਸਮਾਂ ਅਤੇ ਸਮੇਂ ਦੇ ਜੀਵ ਇੱਕ ਨਹੀਂ ਹੈ, ਇੱਕ ਨਹੀਂ। ਵਕਤ ਅਤੇ ਵਕਤ ਦੇ ਮਨੁੱਖ, ਸਮਾਂ ਅਤੇ ਸਮੇਂ ਦੇ ਮਨੁੱਖ, ਜਿਵੇਂ ਇੱਕ ਬੱਚਾ ਬੈਠਾ ਹੈ, ਇੱਕ ਜਵਾਨ ਬੈਠਾ ਹੈ, ਇੱਕ ਬੁੱਢਾ ਬੈਠਾ ਹੈ। ਸੋ ਮੈਂ ਅਰਜ਼ ਕਰਾਂ, ਇਹ ਤਿੰਨ ਇੱਕ ਨਹੀਂ ਹੈ, ਇੱਕ ਨਹੀਂ, ਪਤਾ ਹੀ ਇੱਕ ਨਹੀਂ। ਬੱਚਾ ਬੱਚਾ ਹੈ, ਉਹਦੇ ਨਾਲ ਉਸ ਢੰਗ ਦੀ ਗੱਲ ਕਰਨੀ ਪਏਗੀ। ਜਵਾਨ ਜਵਾਨ ਹੈ, ਉਹਦੇ ਨਾਲ ਉਸ ਢੰਗ ਦੀ ਗੱਲ ਕਰਨੀ ਪਏਗੀ। ਬੁੱਢਾ ਬੁੱਢਾ ਹੈ, ਉਹਦੇ ਨਾਲ ਉਸ ਢੰਗ ਦੀ ਗੱਲ ਕਰਨੀ ਪਏਗੀ। ਮੈਂ ਕਿਹਾ ਗੁਰੂ ਨਾਨਕ ਨੂੰ ਬੁੱਢਾ ਯੁੱਗ ਮਿਲਿਆ, ਜ਼ਿਆਦਾ ਸਿਰ ਖਪਾਉਣਾ ਪਿਆ ਇਹਨਾਂ ਦੇ ਨਾਲ, ਬੜੀਆਂ ਗੱਲਾਂ ਕਰਨੀਆਂ ਪਈਆਂ, ਬੜੇ ਦ੍ਰਿਸ਼ਟਾਂਤ ਦੇਣੇ ਪਏ, ਬੜੇ ਪ੍ਰਮਾਣ ਦੇਣੇ ਪਏ। ਉਹਨਾਂ ਨੇ ਸਿਰਫ ਮਰਿਆਦਾ, ਹੁਣ ਛੋਟੇ ਮਾਸੂਮ ਬੱਚੇ ਨੂੰ ਉੱਠਣ ਬੈਠਣ ਦੀ, ਚੱਲਣ ਦੀ, ਬੋਲਣ ਦੀ ਮਰਿਆਦਾ ਹੀ ਤਾਂ ਦੱਸਣੀ ਹੋਰ ਕੀ, ਪਹਿਲੇ ਉਸਨੂੰ ਇਹ ਆਵੇ। ਮੈਂ ਕਿਹਾ ਉਹਨਾਂ ਨੇ ਜ਼ਮਾਨੇ ਨੂੰ ਦੇਖ ਕੇ, ਜ਼ਮਾਨੇ ਦੇ ਜੀਵਾਂ ਨੂੰ ਦੇਖ ਕੇ ਜੋ ਕੁਝ ਦਿੱਤਾ, ਬਿਲਕੁਲ ਠੀਕ ਦਿੱਤਾ, ਬਿਲਕੁਲ ਠੀਕ ਦਿੱਤਾ। ਅਗਰ 5 ਸਾਲ ਦੇ ਬੱਚੇ ਦੇ ਤੁਸੀਂ ਇੱਕ 25 ਸਾਲ ਦੀ ਬੱਚੀ ਨਾਲ ਵਿਆਹ ਰਚਾਓ, ਆਖੋ ਰਚਾਉਣਾ ਹੀ ਰਚਾਉਣਾ, ਸਮਾਜ ਇਸ ਨੂੰ ਦੋਸ਼ ਮੰਨੇਗੀ, ਪਾਪ ਮੰਨੇਗੀ। ਇਹ ਬੱਚਾ ਜੇ ਉੱਥੇ ਤੱਕ ਪਹੁੰਚਿਆ ਹੀ ਨਹੀਂ। ਜ਼ਮਾਨਾ ਜਿੱਥੇ ਤੱਕ ਪਹੁੰਚਿਆ ਹੁੰਦਾ, ਵਕਤ ਦੇ ਅਵਤਾਰੀ ਪੁਰਸ਼ ਉਤਨੀ ਗੱਲ ਕਰਦੇ ਨੇ, ਤਾਂ ਕਿ ਪਚ ਸਕੇ, ਹਜ਼ਮ ਹੋ ਸਕੇ, ਉਹਨੂੰ ਨਿਭਾ ਸਕੇ। ਮੈਂ ਕਿਹਾ ਸਾਰੇ ਹੀ ਠੀਕ ਨੇ, ਹਰ ਅਵਤਾਰੀ ਪੁਰਸ਼ ਆਪਣੇ ਵਿੱਚ ਠੀਕ ਹੈ, ਆਪਣੇ ਸਮੇਂ ਦੇ ਠੀਕ ਹੈ। ਉਹਦੀ ਲੋੜ ਸੀ, ਉਹਦੀ ਲੋੜ ਸੀ। ਇਹ ਯੁੱਗ ਬੁੱਢਾ ਯੁੱਗ ਹੈ ਅਤੇ ਸਿਆਣਾ ਯੁੱਗ ਹੈ, ਸਿਆਣਪ ਦੇ ਵਿੱਚ ਇਹ ਯੁੱਗ ਸਭ ਤੋਂ ਅੱਗੇ ਹੈ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ, ਸਤਯੁਗ ਤ੍ਰੇਤਾ ਦੁਆਪੁਰ ਬਣੀਏ, ਕਲਯੁਗ ਉੱਤਮ ਯੁੱਗਾਂ ਮਾਏ। ਇਹ ਉੱਤਮ ਯੁੱਗ ਕਿਉਂ ਹੈ? ਸਿਆਣਾ ਬੜਾ, ਪੜ੍ਹ ਲਿਖ ਬਹੁਤ ਗਿਆ, ਤਰਕ ਬੜੀ ਆ ਗਈ ਹੈ, ਗੱਲਾਂ ਬੜੀਆਂ ਆ ਗਈਆਂ, ਗੱਲਾਂ ਨਾਲ ਪਹਾੜ ਡਾਣ ਦਾ ਢੰਗ ਬੜਾ ਆ ਗਿਆ, ਫਿਰ ਬਾਹਰ ਉੱਨਤੀ ਬੜੀ ਹੋ ਗਈ ਹੈ, ਤਰੱਕੀ ਬੜੀ ਹੋ ਗਈ ਹੈ, ਸਿਆਣਾ ਯੁੱਗ ਹੈ। ਤੋ ਜਿਤਨਾ ਸਿਆਣਾ ਯੁੱਗ ਹੈ, ਉਤਨੀ ਸਿਆਣੀ ਗੱਲ ਇਸਦੇ ਸਾਹਮਣੇ ਨਾ ਹੋਵੇ ਇਹਦੇ ਲਈ ਲਾਭਕਾਰੀ ਨਹੀਂ ਹੈ, ਪਤਾ ਹੀ ਲਾਭਕਾਰੀ। ਔਰ ਜਗਤ ਲਾਭ ਨਹੀਂ ਉਠਾ ਸਕੇਗਾ। ਤੋ ਵਕਤ ਦੇ ਅਵਤਾਰੀ ਪੁਰਸ਼ ਆਏ ਨੇ, ਕਿਉਂਕਿ ਯੁੱਗ ਵੱਡਾ ਸੀ, ਸਿਆਣਾ ਯੁੱਗ ਸੀ, ਬੁੱਢਾ ਯੁੱਗ ਸੀ, ਤੋ ਇੱਕ ਵੱਡੇ ਅਵਤਾਰ ਦੀ ਲੋੜ ਸੀ, ਵੱਡੇ ਅਵਤਾਰ ਦੀ ਲੋੜ ਸੀ, ਇੱਕ ਬਜ਼ੁਰਗ ਅਵਤਾਰ ਦੀ ਲੋੜ ਸੀ। ਅੱਗੋਂ ਸਿਆਣਾ ਯੁੱਗ ਸੀ। ਜਿਨ੍ਹਾਂ ਜਿਨ੍ਹਾਂ ਨੇ ਵੀ ਦਿੱਤਾ ਵਕਤ ਦੇ ਮੁਤਾਬਕ ਠੀਕ ਦਿੱਤਾ, ਹਰ ਅਵਤਾਰੀ ਪੁਰਸ਼ ਆਪਣੇ ਆਪ ਦੇ ਵਿੱਚ ਪੂਰਨ ਹੈ, ਪੂਜਨੀਕ ਹੈ, ਸਤਿਕਾਰਯੋਗ। ਔਰ ਯੁੱਗ ਯੁੱਗ ਦੇ ਵਿੱਚ ਭਗਤ ਪੈਦਾ ਹੋਏ ਨੇ, ਸੰਤ ਪੈਦਾ ਹੋਏ ਨੇ, ਅਵਤਾਰ ਆਉਂਦੇ ਰਹਿਣੇ। ਦੂਰ ਕਿਉਂ ਜਾਓ? ਜਿਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਂ ਮੱਥਾ ਟੇਕ ਰਹੇ ਹਾਂ, ਉਸ ਦੇ ਵਿੱਚ ਵਿਆਖਿਆ ਭੱਟ ਇੰਝ ਕਰਦੇ ਨੇ, ਸਤਯੁਗ ਤੈ ਮਾਣਿਓ ਛਲਿਓ ਬਲਵਾਵਨ ਵਾਇਓ, ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਪਾਰਤ ਕਿਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਪਰਮਾਰ। ਮਹਾਨ ਨੇ ਤ੍ਰੇਤੇ ਦੇ ਚ ਰਾਮ, ਮਹਾਨ ਨੇ ਦੁਆਪੁਰ ਦੇ ਚ ਕ੍ਰਿਸ਼ਨ, ਔਰ ਮਹਾਨ ਨੇ ਕਲਯੁਗ ਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਸਾਰੇ ਹੀ ਸੂਰਜ ਨੇ, ਵਕਤ ਦੀ ਦੁਨੀਆਂ ਨੂੰ ਚਾਨਣਾ ਦਿੰਦੇ ਰਹੇ ਨੇ, ਪ੍ਰਕਾਸ਼ ਦਿੰਦੇ ਰਹੇ ਨੇ। ਉਸ ਪਰਿਪੂਰਨ ਪਰਮਾਤਮਾ ਨੇ ਇਸ ਤਰ੍ਹਾਂ ਦਾ ਨਿਜ਼ਾਮ ਬਣਾ ਰੱਖਿਆ, ਇਸ ਤਰ੍ਹਾਂ ਦੀ ਬਖਸ਼ਿਸ਼ ਕਰ ਰੱਖੀ ਹੈ। ਜਿਸ ਦਿਨ ਪਰਿਪੂਰਨ ਪਰਮਾਤਮਾ ਭੁੱਲ ਜਾਏ, ਉਹ ਦਿਨ ਛੂਰਨਾ ਹੀ ਆਉਂਦਾ, ਚਿੰਤਾਵਾਂ ਆਉਂਦੀਆਂ ਨੇ, ਵਿਆਕੁਲਤਾ ਆਉਂਦੀ ਹੈ, ਸਮਝ ਲਓ ਮਨ ਦੀ ਮੌਤ ਆਉਂਦੀ ਹੈ। मन कदी कदी जीवदा जब सत्संग दे चोवे नहीं तो मरिया रहिंदा है मरदा है जीवदा है मरदा है जीवदा है प्रभु का नाम लैंदा है तो थोड़ा जिहा जी पैंदा है भुल जांदा है फिर मर जांदा भुलना मन की मौत है सिमरन करना मन की जिंदगी है भोजन मिलता रहे तो तन जिंदा रहिंदा है भजन चलता रहे तो मन जिंदा रहिंदा है मन का आनंद जो है बनिया रहिंदा है जिस दिन परमात्मा भुल जाता है समझ लो उस दिन छूरना होता है और मरना होता है मौत वर्गा सोग हो जाता है। हाँ जी वो परिपूर्ण परमात्मा सर्व कला समर्थ है कर्ता भी है ते कारण संपन्न भी वो परिपूर्ण परमात्मा आप है। हाँ जी परिपूर्ण परमात्मा ने एक पदार्थ बनाया है वो है प्रेम। संसार विच भी संबंध प्रेम नाल जुड़दा है निरंकार नाल भी संबंध प्रेम नाल जुड़दा है और किसे गुण नाल नहीं जुड़दा। दो ज्ञानी लड़ पैंदे ने दो दानी लड़ पैंदे ने दो सेवा करन वाले लड़ पैंदे ने। एक गुरुद्वारे च मैं देख के दंग हैरान हो गया बड़ी दुर्घटना घटी। एक बंदे ने चांदी की चोर खिंच के दूजे के सिरे च मारी उन्होंने खून कर दिया। क्यों भई अरदास दे समय मैं चोर करता हूं तू किस तरह ले इन्नी कठोरता गल बड़ी मशहूर है इन्नी कठोरता। दो सेवादार लड़ पैंदे ने तू झाड़ू देने वाले भी लड़ पैंदे ने झाड़ू करदे करदे दूजे एक दूजे नूं झाड़ू मारन लग पैंदे जोड़े झाड़न वाले जोड़े मारन लग पैंदे गुस्ताखी मार। दो ज्ञानी लड़ पैंदे ने दो दानी लड़ पैंदे ने तुसीं इतिहास विच किधरे भी नहीं दे सकते दो प्रेमी लड़ पैंदे। प्रेमी एक दूजे तो कुर्बान होंदे ने प्रेमी एक दूजे तो सदके आउंदे ने प्रेमी एक दूजे तो मिटदे ने। ज्ञान नाल संबंध नहीं जुड़ता दान नाल संबंध नहीं जुड़ता सेवा नाल संबंध नहीं जुड़ता। ये सारे सहायक गुण ने मेन गुण ते प्रेम है। इनू राजयोगी भरतरी इंज बयान करते ने गुण ए तो बृंद बरात जनावर एक बैराग बिना शक्ति भावना प्रेम ते बैराग तो बिना सब फिक्के ने। ते जिड़ा उदाहरण दिता है कहिंदा है बराती बड़े सज धज के आए होवन बड़े वधिया कपड़े बड़े वधिया गहने और बरात भी बड़ी लंबी चौड़ी बड़े कीमती कपड़े बड़े कीमती गहने पर बरातियां च लाड़ा तो है ही कोई नहीं ते बरात केड़े कम दी लाड़ा तो है ही कोई नहीं। प्रेम नहीं है भावे दानी है ज्ञानी है सेवा बड़ी करता है बहुत कुछ है इस बंदे को ऐसी बरात है जेदे च लाड़ा है ही कोई लाड़ा है ही प्रेम ही महान। तो महाराज कहने प्रेम एक ऐसा पदार्थ है उस विच प्रभु का नाम भाव प्रभु की होन और प्रभु का संबंध जो है छाया होया जेदे नाल माया का मोह भरम नाश हो जाता है। हाँ जी जिसनू ओ पा जांदा है चंगा लगता है उहदे हिरदे च इस तरह का प्रेम पदार्थ जिहड़ा प्रभु का नाम है वस जांदा है और वह परमात्मा च लीन हो जांदा है। हाँ जी गुरमुख बन के गुरु नूं सामने के जीवन बतीत करिए तो हिरदे का कमल खिड़ जाता है और हिरदे दे च नाम का प्रकाश हो जाता है। हाँ जी हिरदे विच नाम का चानना ऐसा हो जाता है समझ आ जाती है आकाश दे पाताल दे धरती दे जिड़े भी खिड़े हुए ने नाम करके खिड़े हुए ने प्रेम करके खिड़े हुए ने सब जगह दे जीवां दे अंदर जो खेड़ा है वो नाम का खेड़ा है प्रभु दे प्रेम का खेड़ा है। हाँ दिन रात हुण अंदर प्यार ही प्यार है क्यों अंदर संतोख पैदा हो गया है। तृष्णा प्रेम नूं नहीं पैदा होण देती तृष्णा मंग करती है ਤ੍ਰਿਸ਼ਨਾ ਮੰਗ ਨਾਲ ਜੁੜੀ ਰਹਿੰਦੀ ਹੈ, ਸੰਤੋਖ ਮੰਗ ਨਾਲ ਨਹੀਂ ਜੁੜਿਆ ਉਹਨੇ। ਸੰਤੋਖੀ ਕੋਲ ਜੋ ਕੁਛ ਹੈ ਉਹਨੂੰ ਦੇਖਦਾ ਔਰ ਸ਼ੁਕਰਾਨਾ ਕਰਦਾ ਹੈ, ਤ੍ਰਿਸ਼ਨਾਲੂ ਕੋਲ ਜੋ ਕੁਛ ਨਹੀਂ ਹੈ ਉਹਨੂੰ ਦੇਖਦਾ ਅਤੇ ਗਿਲਾ ਕਰਦਾ। ਤ੍ਰਿਸ਼ਨਾਲੂ ਤਾਂ ਗਿਲਿਆਂ ਦੇ ਜੀਵਦਾ, ਜੋ ਨਹੀਂ ਹੈ ਉਹਦੀ ਮੰਗ ਹੈ। ਸੰਤੋਖੀ ਜੋ ਹੈ ਉਹਦਾ ਸ਼ੁਕਰਾਨਾ, ਉਹਦਾ ਸ਼ੁਕਰਾਨਾ। ਇਹ ਵੀ ਮੈਂ ਅਰਜ਼ ਕਰਾਂ, ਸੰਤੋਖੀ ਭੁੱਖਾ ਵੀ ਹੈ, ਸ਼ੁਕਰਾਨਾ ਕਰੇਗਾ, ਆਖੇਗਾ ਪ੍ਰਭੂ ਅੱਜ ਤੂੰ ਮੈਨੂੰ ਭੁੱਖਾ ਰੱਖਿਆ, ਸ਼ਾਇਦ ਅੱਜ ਮੇਰੇ ਲਈ ਭੁੱਖ ਵੀ ਇੱਕ ਲੋੜ ਸੀ, ਸ਼ਾਇਦ ਇਹਨੇ ਵੀ ਮੈਨੂੰ ਕੁਝ ਸਬਕ ਦੇਣਾ ਸੀ, ਸ਼ਾਇਦ ਇਸਨੇ ਵੀ ਮੈਨੂੰ ਕੁਝ ਗਿਆਨ ਦੇਣਾ ਸੀ। ਇਹ ਜੋ ਤੂੰ ਮੇਰੀ ਝੋਲੀ 'ਚ ਪਾਈ ਹੈ ਭੁੱਖ, ਇਹ ਬਿਨਾਂ ਕਾਰਨ ਦੇ ਨਹੀਂ ਹੋ ਸਕਦੀ, ਇਹਦਾ ਵੀ ਕੋਈ ਮਤਲਬ ਹੋਏਗਾ। ਤੋ ਸੰਤੋਖੀ ਭੁੱਖਾ ਹੈ ਤਾਂ ਵੀ ਸ਼ੁਕਰਾਨਾ ਕਰੇਗਾ, ਤ੍ਰਿਸ਼ਨਾਲੂ ਦਾ ਪੇਟ ਭਰਿਆ ਹੋਇਆ ਤਾਂ ਵੀ ਗਿਲਾ ਕਰੇਗਾ। ਆ ਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਬਯੋ ਸਾਹਿਬ ਕਾ ਸੋ ਮਾਥੇ ਲੈ ਖਿੜੇ ਮੱਥੇ। ਇਹ ਭੁੱਖ ਵੀ ਕਬੂਲ ਹੈ, ਇਹਦੀ ਵੀ ਮੈਨੂੰ ਲੋੜ ਹੋਵੇਗੀ। ਤੋ ਸੰਤੋਖ ਦੇ ਚ ਹਰ ਵਕਤ ਆਨੰਦ ਬਣਿਆ ਰਹਿੰਦਾ, ਔਰ ਮਾਇਆ ਦਾ ਮੋਹ, ਇਹ ਮੰਗ, ਇਹ ਤ੍ਰਿਸ਼ਨਾ, ਇਹ ਸਾਰੀ ਦੀ ਸਾਰੀ ਨਾਸ ਹੋ ਜਾਂਦੀ ਹਨ। ਐਸਾ ਮਨੁੱਖ ਜੋ ਸੰਤੁਸ਼ਟ ਹੋ ਗਿਆ ਉਹਦੀ ਰਸਨਾ ਸਦਾ ਪ੍ਰਭੂ ਦਾ ਨਾਮ ਜਪਦੀ ਹੈ, ਸਦਾ ਪ੍ਰਭੂ ਦਾ ਨਾਮ ਜਪਦੀ ਹੈ, ਔਰ ਰਸ ਨਾਲ ਵਿਜਿਆ ਰਹਿੰਦਾ ਉਸਦਾ ਹਿਰਦਾ ਔਰ ਪ੍ਰਭੂ ਨਾਲ ਜੁੜਿਆ ਰਹਿੰਦਾ। ਹਾਂਜੀ, ਸੁਣਨ ਦਾ ਕਰਮ ਕਰ ਕਰਕੇ, ਸੁਣਨਾ ਵੀ ਕਰਮ ਹੈ, ਬੋਲਣਾ ਵੀ ਕਰਮ ਹੈ, ਦੇਖਣਾ ਵੀ ਕਰਮ ਹੈ, ਪ੍ਰਭੂ ਦਾ ਨਾਮ ਸੁਣ ਸੁਣ ਕੇ, ਇਹ ਜੋ ਸੁਣਨ ਦਾ ਕਰਮ ਹੈ ਇਹਦੇ ਨਾਲ ਉਸਨੂੰ ਅਧਿਆਤਮਿਕ ਜ਼ਿੰਦਗੀ ਦੀ ਪ੍ਰਾਪਤੀ ਹੁੰਦੀ ਹੈ ਔਰ ਇਸੇ ਜੀਵਨ ਦੇ ਵਿੱਚ ਜੀ ਕੇ ਆਨੰਦਿਤ ਹੁੰਦਾ ਹੈ। ਹਾਂਜੀ, ਜਿਸਦਾ ਭਰੋਸਾ ਨਹੀਂ ਬਜਦਾ, ਜਿਹਦਾ ਭਰੋਸਾ ਡੋਲਦਾ ਰਹਿ ਜਾਂਦਾ, ਉਹਦਾ ਹਿਰਦਾ ਇੰਝ ਸਮਝ ਲਓ ਜਿਵੇਂ ਤ੍ਰਿਸ਼ਨਾ ਦੀ ਅੱਗ ਨਾਲ ਜਲਦਾ ਪਿਆ, ਜਲਦਾ ਪਿਆ, ਜਲਦਾ ਪਿਆ, ਕਿਉਂਕਿ ਭਰੋਸਾ ਡੋਲਦਾ ਪਿਆ, ਵਿਸ਼ਵਾਸ ਨਹੀਂ ਬਜਦਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਹਾਰਾਜ ਕਹਿੰਦੇ ਨੇ, ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਅਤੇ ਸਮਨ ਪ੍ਰਗਟ ਆਇਆ। ਤਤ ਛਿੰਨ ਤਤਮਈ ਗਿਆਨ ਉੱਥੇ ਪ੍ਰਗਟ ਹੋ ਜਾਂਦਾ ਜਿੱਥੇ ਭਰੋਸਾ ਪੂਰੇ ਦਾ ਪੂਰਾ ਬੱਝ ਜਾਂਦਾ। ਜਿਹਦੇ ਅੰਦਰ ਇਹ ਭਰੋਸਾ ਵਿਸ਼ਵਾਸ ਨਹੀਂ ਬੱਝਦਾ, ਉਹਦਾ ਹਿਰਿਆ ਹਿਰਦਾ ਤ੍ਰਿਸ਼ਨਾ ਦੀ ਅਗਨ ਦੇ ਨਾਲ ਜਲਦਾ ਹੀ ਰਹਿੰਦਾ, ਜਲਦਾ ਹੀ ਰਹਿੰਦਾ। ਹਾਂਜੀ, ਇਹ ਪਰਿਪੂਰਨ ਪਰਮਾਤਮਾ ਤੇਰੇ ਤੇ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਬਹੁਤ ਨੇ ਤੇਰੇ ਗੁਣ, ਅਨੰਤ ਨੇ ਤੇਰੇ ਗੁਣ, ਇੱਕ ਇੱਕ ਗੁਣ ਦੇ ਚ ਰਸ ਹੈ, ਆਨੰਦ ਹੈ ਤੇ ਖੇੜਾ ਹੈ, ਬਹੁਤ ਸਾਰੇ ਨੇ ਇਸ ਤਰ੍ਹਾਂ ਦੇ ਤੇਰੇ ਅਨੰਤ ਗੁਣ, ਮੈਂ ਇੱਥੇ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਨਿਥਾਵੇਂ ਨੂੰ ਥਾਂ ਦਿੰਦਾ, ਨਿਗੁਣਿਆਂ ਨੂੰ ਪਾਲਦਾ ਔਰ ਸੀਨੇ ਨਾਲ ਲਾਉਂਦਾ, ਐਸਾ ਉਹ ਕਰਤਾ ਹੈ, ਕਰੀਮ ਹੈ, ਰਹੀਮ ਹੈ। ਸਵਾਸ ਸਵਾਸ ਜੀਵਾਂ ਦੇ ਰਿਜ਼ਕ ਦੇ ਜੋ ਹੈ ਸੰਭਾਲਦੀ, ਸੰਭਾਲ ਕਰਦਾ ਔਰ ਬਹੁਤ ਗਹਿਰ ਗੰਭੀਰ ਹੈ, ਜਿਸਦਾ ਨਾਮ, ਜਿਸਦੀ ਹੋਂਦ, ਹਰ ਇੱਕ ਦੀ ਸੰਭਾਲ ਕਰਦਾ ਹਨ। ਪੂਰੀ ਬਖਸ਼ਿਸ਼ ਸਮਝ ਲਓ ਉਸਤੇ, ਜਿਹਨੂੰ ਪੂਰੇ ਗੁਰੂ ਦੀ ਭੇਟ ਨਸੀਬ ਹੋ ਜਾਏ, ਸਮਝ ਲਓ ਪਰਮਾਤਮਾ ਦੀ ਪੂਰੀ ਕਿਰਪਾ ਹੋ ਗਈ ਹੈ, ਪੂਰੀ ਬਖਸ਼ਿਸ਼ ਹੋ ਗਈ। ਹਾਂਜੀ, ਜੋ ਸਰਬ ਕਲਾ ਸਮਰੱਥ ਹੈ, ਭਰਪੂਰ ਹੈ, ਉਸ ਤੋਂ ਬਿਨਾਂ ਇੱਕ ਘੜੀ ਵੀ ਜੀਵਣਾ ਜੀਵਣਾ ਨਹੀਂ ਹੈ, ਜ਼ਿੰਦਗੀ ਜ਼ਿੰਦਗੀ ਨਹੀਂ ਹੈ। ਹਾਂਜੀ, ਸਾਸ ਅਤੇ ਗੁਰਾਸ, ਬਾਹਰ ਸਵਾਸ ਗਿਆ ਅਤੇ ਫਿਰ ਅੰਦਰ ਸਵਾਸ, ਗਰਾਸ ਦੇ ਨਾਮ ਪੂਰਾ ਹੋ ਜਾਂਦਾ, ਵਾਹਿਗੁਰੂ। ਕਿਸੇ ਨੂੰ ਕਿਹਾ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਇਹ ਪਰਿਪੂਰਨ ਪਰਮਾਤਮਾ ਸਵਾਸ ਗਰਾਸ ਤੋਂ ਨਾ ਬੋਲੇ, ਹਰ ਵਕਤ ਤੇਰੀ ਸੰਭਾਲ ਤਲੇ, हर वक्त जो है तेरी याद चले ताकि हृदय च खेड़ा बनया रवे सुख बनया रवे। हाँ जो व्यापक है सर्व व्यापक है उसने बख्शिश की थी है सत्संग दा मिलाप करा दिता गुरु दा मिलाप करा दिता और उदा सदका उसका अपना मिलाप हो गया परमात्मा दा मिलाप हो गया। हाँ जी जिन्हों के अंदर ये प्रीत नहीं पैदा हुई नित नित चिंता नित नित सो नित नित दी व्याकुलता ते परेशानी इसे ही अगन दे जो और रेंदे ने ते जोर दे रेंदे ने। हाँ जी ये जो इतना वड्डा संसार भय सागर है दुखां दा सागर है अपना दामन देके अपना पल्ला देके उसने पार कर देता है भव सागर तो पहले कंडे ते ला देता है इस तरह भव सागर दे सारे भय मिट गए दूर हो गए। अपनी मेहर दी नगलर करके उसने अपने अंग दी पालना की थी भाव साडा पक लिया और अपने गल नाल ला लिया और पार कर देता है। हाँ जी परमात्मा दे नाम दा भोजन बन गया इहदे नाल की होया मन ते तन शीतल हो गया और यही आधार बन गया यही साडा सारा बन गया। हाँ जी जो पापा ते दुखां ते कलेशां दा नाश करन वाला है ऐसा जो परिपूर्ण परमात्मा है महाराज कहंदे ने मैं ओदी शरण दे चा मैं ओदी जो है शरण दे चा। काफी लंबा सतगुरदेव जी महाराज दा हुक्मनामा सी कुछ ओदी अनुसार जो विचार बनी है आप जी दे सामने रखी है। बार बार सारिआं दा धन्नवाद बुल चुक दी शमा वाहेगुरु जी का खालसा वाहेगुरु जी।